ਸਤਨਾਮ ਸ਼੍ਰੀ ਵਾਹਿਗੁਰੂ। ਗੁਰੂ ਗਰੀਬ ਨਿਵਾਸ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਮਾਨ ਕਰੋ ਤੁਦੇ ਉੱਪਰ ਮੇਰੇ ਪ੍ਰੀਤਮ ਪਿਆਰੇ ਹਮੇ ਅਪਰਾਧੀ ਸਦ ਭੁੱਲਤੇ ਤੁਮ ਬਖਸ਼ਣ ਹਾਰੇ ਹਮੇ ਅਪਰਾਧੀ ਸਦ ਭੁੱਲਤੇ ਤੁਮ ਬਖਸ਼ਣ ਹਾਰੇ ਕਬੀਰ ਕੁਕਰ ਰਾਮ ਕੋ ਮੁਤੀਆ ਮੇਰੋ ਨਾਉ ਗਲੇ ਹਮਾਰੇ ਜੇਵਰੀ ਗਲੇ ਹਮਾਰੇ ਜੇਵਰੀ ਜਹ ਖਿੰਚ ਤਹ ਜਾਓ ਸਭ ਦਰ ਛੱਡ ਕੇ ਜੀ ਤੇਰਾ ਦਰ ਮੱਲਿਆ ਤੇਰਾ ਦਰ ਮੱਲਿਆ ਸਭ ਦਰ ਛੱਡ ਕੇ ਜੀ ਤੇਰਾ ਦਰ ਮੱਲਿਆ ਤੇਰਾ ਦਰ ਮੱਲਿਆ ਛੱਡ ਕੇ ਜੀ ਤੇਰਾ ਦਰ ਮੱਲਿਆ ਤੇਰਾ ਦਰ ਮੱਲਿਆ ਘਰ ਛੱਡ ਕੇ ਜੀ ਤੇਰਾ ਦਰ ਮੱਲਿਆ ਤੇਰਾ ਦਰ ਮੱਲਿਆ ਵਾਹਿਗੁਰੂ ਛੱਡ ਕੇ ਤੇਰਾ ਦਰ ਮੱਲਿਆ ਸਭ ਦਰ ਛੱਡ ਕੇ ਤੇਰਾ ਦਰ ਮੱਲਿਆ ਸਭ ਦਰ ਛੱਡ ਕੇ ਤੇਰਾ ਦਰ ਮੱਲਿਆ ਸਭ ਦਰ ਛੱਡ ਕੇ ਤੇਰਾ ਦਰ ਮੱਲਿਆ ਛੱਡ ਕੇ ਤੇਰਾ ਦਰ ਮੱਲਿਆ ਆ ਉਧਰ ਛੱਡ ਕੇ ਜੀ ਤੇਰਾ ਦਰ ਮੱਲਿਆ ਤੇਰਾ ਦਰ ਮੱਲਿਆ ਉਧਰ ਛੱਡ ਕੇ ਜੀ ਤੇਰਾ ਦਰ ਮੱਲਿਆ ਤੇਰਾ ਦਰ ਮੱਲਿਆ ਵਾਹਿਗੁਰੂ हम शरण प्रभ आए राम राज हम फूल गाढ़ दिन से रात हर लाज दुखाए सगल द्वार को छाट कर गहो तुहाग द्वार बाहे गहे की लाज अस आहे गहे की लाज अस गोविंद दास तुहार मिल मानन मान्यानू मिल मानन मान्यानू तेरा दर ऐसा ऐसा ਮਾਨਤ ਮਾਣਿਆ ਨੂੰ ਤੇਰਾ ਦਰ ਪਹਿਲੇ ਹਿੱਸੇ ਵਿੱਚ ਦਾਸ ਬੋਲਦਾ ਫਿਰ ਸਾਰੇ ਵੀਰ ਭਰਾ ਵੀ ਬੋਲਿਆ ਕਰੋ ਤੀਸਰੇ ਹਿੱਸੇ ਵਿੱਚ ਸਭ ਭੈਣਾਂ ਵੀ ਰਸਨਾ ਪਵਿੱਤਰ ਕਰੋ
ਮਿਲਦਾ ਮਾਣ ਨਿਮਾਣਿਆਂ ਨੂੰ ਮਾਣ ਨਿਮਾਣਿਆਂ ਨੂੰ ਮਿਲਦਾ ਮਾਣ ਨਿਮਾਣਿਆਂ
ਸਾਹਿਬ
ऐसा ऐसा तेरा मान माने अनू तेरा सर ऐसा ऐसा मैं तुझे अगे अरदास मैं होर थाओ नाही जिस पे करो बेनती मेरा दुख सुख तुझ ही पास मेरा रख लई मान न माने दा मेरा रख लई मान न माने दा तेरा ही परवासा मेरा रख नहीं मान न माने रख नहीं मान न माने छड़ के तेरा दर मल्लिया सब दर छड़ के तेरा दर मल्लिया मेरा रख नहीं मान न माने रख नहीं मान न माने तेरा ही परवासा जी मेरा रख नहीं मान मेरा रख नहीं मान न माने अगल द्वार को छाड़ कर आहे कहे किला जे अस
सतगुरां दी साजी नवाजी गुरु प्यारी गुरु सवारी सतगुरां दा
खास रूप
गुरु खालसा सात संग जी रसना दी पवित्रता और मन दी पूर्ण एकाग्रता वास्ते धन गुरु ग्रंथ साहिब सच्चे पातशाह जी दे चरणां दा ध्यान धरदे होए साहिब गुरु गोबिंद सिंह महाराज दी बख्शिश दोहराओ प्यार नाल फतेह बुलाओ कोई रसना वांझी ना रवे सारे आखो जी वाहिगुरु जी का खालसा वाहिगुरु जी की फतेह। अत दी गर्मी विच आप सारे नींदरां नूं छड्डदे त्यागदे होए ਆਪੋ ਆਪਣੇ ਵਹੀਕਲਾਂ ਸਾਧਨਾ ਰਾਹੀਂ ਸਰਕਾਰ ਕੁੱਲ ਆਲਮ ਪਾਤਸ਼ਾਹ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਪੁੱਜੇ ਹੋ। ਆਪਣੇ ਸਾਰਿਆਂ ਦੇ ਹੀ ਭਾਗ ਸਵੱਲੇ ਨੇ, ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ ਸਾਨੂੰ ਸਾਰਿਆਂ ਨੂੰ ਆਪਣੇ ਚਰਨਾਂ 'ਚ ਬਹਿਣ ਦਾ ਸੁਭਾਗ ਸਮਾਂ ਮਾਰਜ ਨੇ ਬਖਸ਼ਿਆ। ਜੇ ਮਨਾਂ ਵਿੱਚ ਝਾਤੀ ਮਾਰ ਕੇ ਵੇਖੀਏ ਅਸੀਂ ਤੇ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਬੈਠਣ ਦੇ ਲਾਇਕ ਵੀ ਨਹੀਂ, ਪਰ ਇੱਥੇ ਕੋਈ ਭੇਦਭਾਵ ਨਹੀਂ, ਫਰਕ ਨਹੀਂ। ਕੱਲ ਪੀਤੀ ਸੀ, ਅੱਜ ਮਰਦ ਚਰਨਾਂ 'ਚ ਆ ਜਾਓ। ਸਵੇਰੇ ਪੀਣ ਵਾਲਾ ਵੀ ਸ਼ਾਮ ਨੂੰ ਇਸ਼ਨਾਨ ਕਰਕੇ ਆ ਕੇ ਮੱਥਾ ਟੇਕ ਲਵੇ, ਕੋਈ ਰੋਕ ਨਹੀਂ। ਇੱਥੇ ਗੁਰੂ ਰੂਪ ਸਾਧ ਸੰਗਤ, ਇਹੀ ਵਡਿਆਈ ਹੈ ਗੁਰੂ ਘਰ ਵਿੱਚ। ਕੋਈ 20 ਸਾਲ ਤੋਂ ਆ ਰਿਹਾ, ਕੋਈ ਪਹਿਲੇ ਦਿਨ ਆਇਆ, ਆਉਂਦੇ ਨੂੰ ਹੀ ਮਾਣ ਮਿਲਦਾ, ਸਤਿਕਾਰ ਮਿਲਦਾ। ਸਤਿਗੁਰੂ ਬਖਸ਼ਿਸ਼ ਕਰਨ, ਸਤਿਗੁਰੂ ਦਾ ਸਿਧਾਂਤ ਸਾਡੇ ਹਿਰਦੇ 'ਚ ਵਸੇ, ਗੁਰਮਤ ਸਾਡੇ ਹਿਰਦੇ 'ਚ ਵਸੇ। ਪੈਰਾਂ 'ਚ ਪਾਈਆਂ ਹੁੰਦੀਆਂ ਨੇ ਜੁੱਤੀਆਂ, ਇੱਥੇ ਸੇਵਾਦਾਰ ਜੋੜੇ ਕਹਿ ਕੇ ਸਤਿਕਾਰ ਦੇਣੇ। ਗੁਰੂ ਘਰ ਵਿੱਚ ਆ ਕੇ ਜੋੜੇ ਜਮ੍ਹਾਂ ਕਰਾਓ ਜੀ, ਜੋੜੇ ਬਣ ਜਾਂਦੀਆਂ ਨੇ, ਸਤਿਕਾਰ ਯੋਗ ਬਣ ਜਾਂਦੀਆਂ ਨੇ, ਲੋਕ ਮੱਥੇ ਟੇਕਦੇ ਨੇ, ਸੰਗਤਾਂ ਦੇ ਜੋੜਿਆਂ ਨੂੰ ਮੱਥੇ ਨਾਲ ਲਾਉਂਦੇ ਨੇ ਪ੍ਰੇਮੀ ਪਿਆਰ ਵਾਲੇ ਜਿਹੜੇ। ਘਰ 'ਚ ਪਕਾ ਲਓ ਰੋਟੀਆਂ, ਉਹੀ ਗੁਰਦੁਆਰੇ ਲਿਆ ਕੇ ਲੰਗਰ 'ਚ ਪਾ ਦਿਓ, ਪ੍ਰਸ਼ਾਦੇ ਕਿਹਾ ਜਾਣਾ, ਇੱਥੇ ਸਤਿਕਾਰ ਮਿਲ ਜਾਂਦਾ। ਪਰ ਉਹ ਬਾਲਟੀ ਘਰ 'ਚ ਪਾਣੀ ਦੀ ਇੱਥੇ ਲੈ ਆਓ, ਜਲ ਕਹਿਣਗੇ ਸਾਰੇ ਸਤਿਕਾਰ। ਇੱਕ ਬੰਦਾ ਹੀ ਆ ਮਨਮੁਖੀ ਆਉਂਦਾ, ਮਨਮੁਖੀ ਮੁੜ ਜਾਂਦਾ। ਖੁਸ਼ ਸਤਨਾ ਹਾਂ, ਸਾਡੇ ਵਿੱਚ ਕੋਈ ਅੰਤਰ ਨਹੀਂ ਆਉਂਦਾ। ਅਸਲ ਗੱਲ ਤਾਂ ਹੀ ਬਣੇਗੀ ਜੇ ਸਾਡੇ ਜੀਵਨ ਵਿੱਚ ਕੋਈ ਕ੍ਰਾਂਤੀ ਆਵੇ, ਸਾਡੇ ਵਿੱਚ ਕੋਈ ਤਬਦੀਲੀ ਆਵੇ, ਸਾਡੇ ਵਿੱਚ ਚੇਤਨਾ ਆਵੇ, ਤਾਂ ਹੀ ਸੰਗਤ ਕਰਨ ਦਾ ਫਾਇਦਾ। ਤੇ ਸੰਗਤ ਕਰਦੇ ਰਹੀਏ, ਕਰਦੇ ਰਹੀਏ, ਕਰਦੇ ਰਹੀਏ, ਗੁਰਮੁਖੋ ਸੰਗਤ ਦੀ ਰੰਗਤ ਤੇ ਚੜ੍ਹਨੀ ਹੀ ਚੜ੍ਹਨੀ। ਕਦੇ ਐਸਾ ਨਹੀਂ ਹੋ ਸਕਦਾ ਕਿ ਤੁਸੀਂ ਸੰਗਤ ਕਰਦੇ ਰਹੋ ਤੇ ਰੰਗ ਨਾ ਚੜ੍ਹੇ। ਵੇਖਣਾ ਇਹ ਪੈਣਾ ਤੁਸੀਂ ਪਿੱਛੇ ਕਿਤੇ ਲੱਗੇ, ਸੰਗਤ ਕਰ ਕਿਹਦੀ ਰਹੇ। ਸ਼ੰਕਾਵਾਦੀ ਦੇ ਬਚਨ ਸੁਣਦੇ ਰਹੋਗੇ, ਮਨ ਸ਼ੰਕਾਵਾਦੀ ਬਣ ਜਾਂਦਾ। ਸ਼ਰਧਾ ਵਾਲੇ ਦੇ ਬਚਨ ਸੁਣੋਗੇ, ਮਨ ਸ਼ਰਧਾ 'ਚ ਆ ਜਾਂਦਾ। ਜਿਹੋ ਜਿਹੇ ਮਨੁੱਖ ਦੀ ਅਸੀਂ ਸੰਗਤ ਕਰਨੇ ਆ, ਉਹਦੇ ਵਿਚਾਰ ਸਾਡੇ ਅੰਦਰ ਚੱਲਣ ਲੱਗ ਪੈਂਦੇ, ਉਹਦੀ ਰੰਗਤ ਸਾਡੇ ਤੇ ਚੜ ਜਾਂਦੀ। ਇਸੇ ਕਰਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਵਾਰ ਵਾਰ ਇਸ ਗੱਲ ਦੀ ਤਾਕੀਦ ਕੀਤੀ ਹੈ ਕਿ ਗੁਰਮੁਖਾ ਭਲਿਆ, ਜੇ ਉਹਦੇ ਰੰਗ ਵਿੱਚ ਰੰਗਣਾ ਚਾਹੁੰਦਾ ਹੈ, ਜੇ ਕੁਛ ਪ੍ਰਾਪਤ ਕਰਨਾ ਚਾਹੁੰਦਾ ਤੇ ਸੰਗਤ ਕਰਨੀ ਨਾ ਛੱਡੀ। ਸੰਗਤ ਤੋਂ ਬਿਨਾਂ ਪਾਰ ਉਤਾਰਾ ਨਾ ਕਿਸੇ ਦਾ ਹੋਇਆ ਤੇ ਨਾ ਹੋਣਾ। ਰੋਜ਼ ਪੜ੍ਹਨੇ ਆਪਾਂ ਸਾਰੇ, ਮੇਰੇ ਮਾਧੋ ਜੀ ਸਤ ਸੰਗਤ ਮਿਲੈ ਸੋ ਤਰਿਆ। ਉਹ ਤਰ ਗਏ ਨੇ ਜਿਨ੍ਹਾਂ ਨੇ ਸੰਗਤ ਕੀਤੀ। ਖੋਜਤ ਖੋਜਤ ਸੁਣੀਓ ਸੋਏ, ਸਾਧ ਸੰਗਤ ਬਿਨ ਤਰਿਓ ਨਾ ਕੋਏ। ਸਾਧ ਸੰਗਤ ਕੀਤੇ ਤੋਂ ਬਿਨਾਂ ਤਰਿਆ ਜਾ ਹੀ ਨਹੀਂ ਸਕਦਾ, ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਫੈਸਲਾ। ਜਿਹੜੇ ਅੰਮ੍ਰਿਤਧਾਰੀ ਨੇ ਸੰਗਤ ਵਿੱਚ ਜਾਣਾ ਉਹਨਾਂ ਨੂੰ ਚੰਗਾ ਨਹੀਂ ਲੱਗਦਾ, ਉਹਨਾਂ ਦਾ ਜੀਵਨ ਬੜਾ ਰੁੱਖਾ ਹੈ। ਉਹਨਾਂ ਕੋਲ ਬੈਠੋਗੇ, ਬੈਠਣ ਨੂੰ ਜੀ ਨਹੀਂ ਕਰੇਗਾ। ਅੰਮ੍ਰਿਤ ਜ਼ਰੂਰ ਛਕਿਆ ਹੋਇਆ, ਭਾਵੇਂ ਉਹ ਬਾਣੀ ਵੀ ਪੜ੍ਹਦਾ ਹੋਵੇ, ਪਰ ਸੰਗਤ ਤੋਂ ਬਿਨਾਂ ਉਹਦੇ ਵਿੱਚ ਰੁੱਖਾਪਨ ਰਹੇਗਾ। ਜਿਹੜੇ ਸਤਸੰਗੀ ਨੇ ਉਹਨਾਂ ਦੇ ਬਹਿਣ ਵਿੱਚ, ਉਹਨਾਂ ਦੇ ਚੱਲਣ ਵਿੱਚ, ਉਹਨਾਂ ਦੇ ਖਾਣ ਵਿੱਚ, ਉਹਨਾਂ ਦੇ ਵੇਖਣ ਵਿੱਚ, ਹਰ ਚੀਜ਼ ਵਿੱਚ ਅੰਤਰ ਸਤਸੰਗੀਆਂ ਦੇ। 12-12 ਸਾਲ ਰਹੀਏ ਸੰਤਾਂ ਦੀ ਟੋਲੀ, ਕਹਿੰਦੇ ਫਿਰ ਜਾ ਕੇ ਆਉਂਦੀ ਹੈ ਸਾਧੂਆਂ ਦੀ ਬੋਲੀ। 12-12 ਸਾਲਾਂ ਵਿੱਚ ਤੇ ਬਹਿਣ ਦਾ ਹੀ ਪਤਾ ਲੱਗਦਾ ਕਿ ਸੰਗਤ ਵਿੱਚ ਜਾ ਕੇ ਬੈਠੀ ਦਾ ਕਿੱਦਾਂ। ਤੇ ਜਿਹੜੇ ਪੱਕੇ ਗੁਰਮੁਖ ਸੰਗਤ ਕਰਨ ਵਾਲੇ ਨੇ, ਤੁਸੀਂ ਵੇਖੋਗੇ ਇੱਕ ਜਗ੍ਹਾ ਚੌਂਕੜਾ ਮਾਰ ਕੇ ਬਹਿ ਗਏ, ਬਸ ਜਿੱਥੇ ਬਹਿ ਗਏ ਬਹਿ ਗਏ। ਜਿਹੜੇ ਕਦੇ ਸੰਗਤ ਵਿੱਚ ਨਹੀਂ ਜਾਂਦੇ ਤੁਸੀਂ ਵੇਖੋ ਕਦੇ ਸੱਜਾ ਕੋਟਾ ਚੁੱਕ ਲੈਂਦੇ ਨੇ ਕਦੇ ਖੱਬਾ ਕੋਟਾ ਚੁੱਕ ਲੈਂਦੇ ਨੇ ਚੌਂਕੜੀ ਵੱਜਦੀ ਨਹੀਂ ਸੱਜੀ ਸੁਭਾਅ ਨਹੀਂ ਬਣੇ ਆਦਤ ਨਹੀਂ ਬਣੀ ਤੇ ਪੰਜ ਮਿੰਟ ਤੋਂ ਸ਼ੁਰੂ ਕਰਨ ਵਾਲੇ ਜਿਹੜੇ ਨੇ ਪੰਜ ਮਿੰਟ ਬਹਿੰਦੇ ਨੇ ਫਿਰ ਦਸ ਮਿੰਟ ਬਹਿੰਦੇ ਨੇ ਫਿਰ ਹੌਲੀ ਹੌਲੀ ਵਧਾਉਂਦੇ ਤੇ ਜ਼ਰੂਰ ਬਖਸ਼ਿਸ਼ ਹੋ ਜਾਂਦੀ ਹੈ ਤੇ ਤੁਹਾਡੇ ਘਰਾਂ ਦੇ ਵਿੱਚ ਮੱਝਾਂ ਗਾਵਾਂ ਰੱਖੀਆਂ ਨੇ ਗੁਰਮਖੋ ਹੈ ਤੇ ਉਹ ਵੀ ਉਹਨਾਂ ਪਸ਼ੂਆਂ ਦੀ ਅੰਸ਼ ਬੰਸੇ ਜਿਹੜੇ ਜੰਗਲ ਵਿੱਚ ਰਹਿੰਦੇ ਨੇ ਜੰਗਲਾਂ ਵਿੱਚ ਰਹਿਣ ਵਾਲੀਆਂ ਗਾਵਾਂ ਨੇ ਉਹਨਾਂ ਗਾਵਾਂ ਨੂੰ ਤੁਸੀਂ ਹੱਥ ਨਹੀਂ ਲਾ ਸਕਦੇ ਦੁੱਧ ਚੋਣਾ ਧਾਰ ਕੱਢਣੀ ਤੇ ਬੜੀ ਦੂਰ ਦੀ ਗੱਲ ਪਰ ਉਹ ਗਾਵਾਂ ਜਿਹੜੀਆਂ ਸਾਡੇ ਘਰਾਂ ਵਿੱਚ ਵੱਜੀਆਂ ਨੇ ਹੈ ਉਹਨਾਂ ਨਾਲ ਦੀਆਂ ਹੀ ਨੇ ਅੰਸ਼ ਬੰਸ ਉਹਨਾਂ ਦੀ ਹੋਈ ਆ ਤੁਸੀਂ ਇਹਨਾਂ ਨੂੰ ਕੰਨ ਤੋਂ ਫੜ ਕੇ ਜਿੱਧਰ ਮਰਜ਼ੀ ਲੈ ਜਾਂਦੇ ਹੋ ਇਹਦਾ ਕਾਰਨ ਕੀ ਆ ਕਿਉਂਕਿ ਮਨੁੱਖ ਦੀ ਸੰਗਤ ਹੋ ਗਈ ਉਸ ਗਾਂ ਨੂੰ ਪਸ਼ੂ ਨੂੰ ਸੰਗਤ ਕਰਨ ਕਰਕੇ ਅਸਰ ਹੋ ਗਿਆ ਉਹਦੇ ਤੇ ਚੁੱਪ ਕਰਕੇ ਨਾਲ ਤੁਰ ਪੈਂਦੀ ਗਾਂ ਮੱਝਾਂ ਨੇ ਉਹਨਾਂ ਤੇ ਅਸਰ ਹੈ ਮਨੁੱਖ ਦੀ ਸੰਗਤ ਦਾ ਤੁਸੀਂ ਤੋਤੇ ਬੋਲਦੇ ਸੁਣੇ ਹੋਣਗੇ ਰਾਮ ਰਾਮ ਕਰਦੇ ਤੋਤੇ ਗੱਲਾਂ ਸੁਣਾਉਂਦੇ ਸੁਣੇ ਹੋਣਗੇ ਤੁਸੀਂ ਵੇਖੋ ਇੱਕ ਪੰਛੀ ਦੇ ਕੋਲ ਬੰਦਾ ਹਰ ਸਮੇਂ ਇੱਕ ਗੱਲ ਕਹਿੰਦਾ ਰਵੇ ਕਹਿੰਦਾ ਰਵੇ ਕਹਿੰਦਾ ਰਵੇ ਤੋਤਾ ਵੀ ਕਹਿਣ ਲੱਗ ਪੈਂਦਾ ਤੋਤਾ ਬੋਲਣ ਵਾਲਾ ਹੋਵੇ ਉਹਦੇ ਕੋਲ ਰਾਮ 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 ਕਹੀ ਜੋ ਤੋਤੇ ਉੱਤੇ ਅਸਰ ਹੋ ਰਿਹਾ ਮਨੁੱਖ ਦੀ ਸੰਗਤ ਦਾ ਅਸਰ ਸ਼ੇਰ ਵਰਗੇ ਜਾਨਵਰਾਂ ਉੱਤੇ ਵੀ ਹੋ ਜਾਂਦਾ ਸ਼ੇਰ ਵੀ ਨੱਚਦੇ ਨੇ ਮਨੁੱਖ ਦੇ ਇਸ਼ਾਰਿਆਂ ਉੱਤੇ ਵੱਡੇ ਵੱਡੇ ਹਾਥੀ ਕੰਮ ਕਰਦੇ ਨੇ ਸਰਕਸਾਂ ਵਿੱਚ ਕੰਨ ਤੋਂ ਫੜ ਕੇ ਤੋਰੀ ਜਾਂਦੇ ਜਿੱਧਰ ਮਰਜ਼ੀ ਲੈ ਜਾਓ ਜੇ ਸੰਗਤ ਦੀ ਰੰਗਤ ਪਸ਼ੂ ਪੰਛੀਆਂ ਉੱਤੇ ਚੜ ਸਕਦੀ ਆ ਸਾਡੇ ਉੱਤੇ ਕਿਉਂ ਨਹੀਂ ਚੜੇਗੀ ਕੋਈ ਬੰਦਾ ਆਖੇ ਮੈਂ ਅੰਮ੍ਰਿਤ ਛਕਿਆ ਮੈਂ ਤੇ ਸ਼ਰਾਬੀਆਂ ਚ ਬਹਿੰਦਾ ਹੀ ਆ ਮੈਂ ਪੀਨਾ ਥੋੜਾ ਪਰ ਤੂੰ ਬਹਿੰਦਾ ਰਹਿ ਇੱਕ ਦਿਨ ਪੀਣ ਲੱਗ ਜਾਏਗਾ ਉਹਦਾ ਅਸਰ ਹੋ ਜਾਏਗਾ ਖਿਮਾ ਕਰਨਾ ਪਿਆ ਦਿਓ ਜਿੰਨੀਆਂ ਦਾੜੀਆਂ ਕੱਟੀਆਂ ਜਾਂ ਕੇਸ ਕਤਲ ਨਜ਼ਰ ਆ ਰਹੇ ਨੇ ਖਿਮਾ ਕਰਿਓ ਇਹ ਵੀ ਟੈਲੀਵਿਜ਼ਨ ਦੀ ਸੰਗਤ ਦੀ ਰੰਗਤ ਹੈ ਆਖੋ ਸਤਨਾਮ ਇਹ ਸੰਗਤ ਦਾ ਅਸਰ ਹੋਇਆ ਹੋਇਆ ਪਹਿਲਾਂ ਹੈ ਹੀ ਨਹੀਂ ਸੀ ਜਿੱਦਾਂ ਦੇ ਅੱਜ ਗਾਉਣ ਵਾਲਿਆਂ ਦੇ ਵੇਖਨੇ ਆ ਸਟਾਈਲ ਉਹਨਾਂ ਦੇ ਵਾਲਾਂ ਦੇ ਬਣਾਏ ਹੋਏ ਉਦਾਂ ਦੇ ਸਾਡੇ ਭਰਾ ਬਣਾ ਲੈਂਦੇ ਸੰਗਤ ਕਰਦੇ ਨਹੀਂ ਜੇ ਚੰਗੇ ਪਾਸੇ ਆਈਏ ਤੇ ਮਨ ਇੱਧਰ ਲੱਗ ਜਾਂਦਾ ਉਦਾਂ ਦਾ ਸੁਭਾਅ ਬਣ ਜਾਂਦਾ ਇਸੇ ਕਰਕੇ ਮਨਮੁੱਖ ਦੀ ਸੰਗਤ ਬੜੀ ਭੈੜੀ ਦੱਸੀ ਭਗਤ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਮਾਰੀ ਮਰੂੰ ਕੁਸੰਗ ਕੀ ਕੇਲੈ ਨਿਕਟ ਜਿਉਂ ਬੇਦ ਉਹ ਝੂਲਾ ਉਹ ਚੀਰੀ ਹੈ ਸਖਤ ਸੰਗ ਨਾ ਹੇਲ ਧਿਆਨ ਦੇਣਾ ਸੰਗਤ ਕਬੀਰ ਸਾਹਿਬ ਕਹਿੰਦੇ ਨੇ ਮਨਮੁੱਖ ਦੀ ਸੰਗਤ ਇੱਦਾਂ ਦੀ ਆ ਨਾਸਤਕਾਂ ਦੀ ਸੰਗਤ ਇੱਦਾਂ ਦੀ ਆ ਜਿਵੇਂ ਕੇਲੇ ਦੇ ਕੋਲ ਬੇਰੀ ਉੱਗ ਪਵੇ ਤੁਹਾਨੂੰ ਪਤਾ ਹੈ ਕਿ ਕੇਲੇ ਦਾ ਦਰਖਤ ਜਿਹੜਾ ਹੁੰਦਾ ਹੈ ਉਹ ਬੜਾ ਸੋਹਣਾ ਹੁੰਦਾ ਉਹਦੇ ਪੱਤਰ ਜਿਹੜੇ ਨੇ ਵੱਡੇ ਵੱਡੇ ਹੁੰਦੇ ਨੇ ਬੜੇ ਚੌੜੇ ਬੜੇ ਸੋਹਣੇ ਲੱਗਦੇ ਨੇ ਕੇਲਾ ਪੈਦਾ ਹੋਇਆ ਉਹਦੇ ਕੋਲ ਹੀ ਬੇਰੀ ਉੱਗ ਪਈ ਵੇਖਣ ਵਾਲੇ ਨੇ ਆਖਿਆ ਮਾੜਾ ਹੋਇਆ ਕੇਲੇ ਦੇ ਦੁਰਭਾਗ ਇਹਦੀਆਂ ਜੜ੍ਹਾਂ ਚ ਬੇਰੀ ਉੱਗ ਪਈ ਦੂਜਾ ਕਹਿੰਦਾ ਇਹਦਾ ਕੀ ਅਸਰ ਹੈ ਬੇਰੀ ਆਪਣੀ ਥਾਂ ਤੇ ਆ ਕੇਲਾ ਆਪਣੀ ਥਾਂ ਤੇ ਆ ਦੋਵੇਂ ਵੱਧਦੇ ਗਏ ਕੇਲਾ ਵਧਿਆ ਉਹਨੇ ਵੱਡੇ ਵੱਡੇ ਪੱਤਰ ਕੱਢ ਲਏ ਬੇਰੀ ਵਧੀ ਉਹਨੇ ਕੰਡੇ ਕੱਢ ਲਏ ਫਿਰ ਇੱਕ ਦਿਨ ਹਵਾ ਆਈ ਹਵਾ ਦਾ ਬੁੱਲਾ ਆਉਣ ਕਰਕੇ ਕੇਲਾ ਵੀ ਝੂਲਣ ਲੱਗ ਪਿਆ ਬੇਰੀ ਵੀ ਝੂਲਣ ਲੱਗ ਪਈ ਤੇ ਕੇਲੇ ਦੇ ਪੱਤੇ ਤੇ ਬੜੇ ਸੋਹਣੇ ਸਨ ਪਰ ਅੱਜ ਨੇੜੇ ਸੀ ਨਾ ਬੇਰੀ ਸੰਗਤ ਮਾੜੀ ਹੋ ਗਈ ਨਾਲ ਬੇਰੀ ਜਦੋਂ ਹਵਾ ਆਈ ਕੇਲਾ ਝੂਲਿਆ ਬੇਰੀ ਵੀ ਝੂਲ ਰਹੀ ਸੀ ਬੇਰੀ ਦੀਆਂ ਤਿੱਖੀਆਂ ਕੰਡਿਆਂ ਨੇ ਕੇਲੇ ਦੇ ਸੋਹਣੇ ਸੋਹਣੇ ਪੱਤਿਆਂ ਨੂੰ ਲੀਰ ਲੀਰ ਕਰ ਦਿੱਤਾ ਉਹ ਚੀਰੇ ਗਏ ਉਹਨਾਂ ਦਾ ਸੁਹਾਪਣ ਖਤਮ ਹੋ ਗਿਆ ਉਹ ਹੁਣ ਸੋਹਣੇ ਨਹੀਂ ਲੱਗਦੇ ਸੋਹਣੇ ਤੇ ਬੜੇ ਸਨ ਪਰ ਸੰਗਤ ਮਾੜੀ ਹੋ ਗਈ ਕਬੀਰ ਸਾਹਿਬ ਕਹਿੰਦੇ ਨੇ ਭਾਈ ਮਨਮੁੱਖ ਦੀ ਮਾੜੇ ਬੰਦੇ ਦੀ ਸੰਗਤ ਇੱਦਾਂ ਹੈ ਜਿਵੇਂ ਕੇਲੇ ਕੋਲ ਬੇਰੀ ਉੱਗ ਪਵੇ ਪੈਦਾ ਜਿੱਦਣ ਅਸੀਂ ਹੋਏ ਸਾਂ ਸੋਹਣੇ ਅਸੀਂ ਵੀ ਬੜੇ ਸਾਂ ਗੱਲ ਸਰੀਰ ਦੀ ਨਹੀਂ ਗੱਲ ਮਨ ਦੀ ਆ ਸਾਡੀ ਕਿਹਦੇ ਨਾਲ ਦੁਸ਼ਮਣੀ ਸੀ ਸਾਡਾ ਕਿਹਦੇ ਨਾਲ ਵੈਰ ਸੀ ਰੋਂਦੇ ਸਾਂ ਦੁੱਧ ਪੀ ਲੈਂਦੇ ਸਾਂ ਬਸ ਨਿਬੜ ਗਿਆ ਕੰਮ ਪਰ ਜਿਵੇਂ ਜਿਵੇਂ ਅਸੀਂ ਵੱਡੇ ਹੋਈ ਗਏ ਹਾਂ
ਸਾਨੂੰ ਸੰਗਤ ਇਹਨਾਂ ਦੀ ਮਿਲ ਗਈ ਹੈ। ਜਦੋਂ ਮਨਮੁੱਖਾਂ ਵਾਲੇ ਪਾਸੇ ਤੁਰ ਪੈਂਦੇ ਹਾਂ, ਮਨਮੁੱਖਾਂ ਦੀ ਸਭਾ ਵਿੱਚ ਬਹਿਣਾ ਸ਼ੁਰੂ ਕਰ ਦਿੰਦੇ ਹਾਂ, ਮਨਮੁੱਖਾਂ ਦੀ ਸੰਗਤ ਕਰਨੀ ਸ਼ੁਰੂ ਕਰ ਦਿੰਦੇ ਹਾਂ, ਉਦਾਂ ਦਾ ਸੁਭਾਅ ਫਿਰ ਸਾਡਾ ਬਣਦਾ ਜਾ ਰਿਹਾ, ਸਾਡਾ ਜੀਵਨ ਬਰਬਾਦ ਹੋ ਰਿਹਾ। ਪਰ ਗੁਰਮੁਖੋ ਇਹ ਗੱਲ ਹਮੇਸ਼ਾ ਧਿਆਨ ਵਿੱਚ ਰੱਖਣਾ। ਕਬੀਰ ਸਾਹਿਬ ਦਾ ਘੋਰ ਵੀ ਬਚਨ ਹੈ, ਕਬੀਰ ਜੈਸੀ ਉਪਜੀ ਪੇੜ ਤੇ ਜਾਂ ਤੈਸੀ ਨਿਭੈ ਓੜ, ਹੀਰਾ ਕਿਸਕਾ ਬਪਰਾ ਪੁਜੈ ਨਾ ਰਤਨ ਕਰੋੜ। ਧਿਆਨ ਦੇਣਾ, ਜਦੋਂ ਵੀ ਕਿਸੇ ਦਰਖਤ ਵਿੱਚੋਂ ਕੋਈ ਟਾਹਣੀ ਫੁੱਟਦੀ ਹੈ ਨਾ, ਟਾਹਣੀ ਉਹ ਬਿਲਕੁਲ ਸਿੱਧੀ ਫੁੱਟਦੀ ਹੈ। ਜਦੋਂ ਵੀ ਕਿਸੇ ਦਰਖਤ ਤੋਂ ਟਾਹਣੀ ਪੈਦਾ ਹੁੰਦੀ ਹੈ, ਬਿਲਕੁਲ ਸਿੱਧੀ ਪੈਦਾ ਹੁੰਦੀ ਹੈ। ਜੇ ਤੇ ਸਿੱਧੀ ਹੋਈ ਸਿੱਧੀ ਜਾਏ, ਫਿਰ ਤੇ ਉਹ ਕਿਸੇ ਦੇ ਘਰ ਦਾ ਸ਼ਿੰਗਾਰ ਬਣੇਗੀ। ਜੇ ਕਿਉਂਕਿ ਜਿਹੜੀ ਸਿੱਧੀ ਲੱਕੜ ਹੈ ਉਹਦਾ ਮੁੱਲ ਬੜਾ, ਜੇ ਸਿੱਧੀ ਜਾਏਗੀ ਨਾ ਉਹਦਾ ਮੁੱਲ ਬੜਾ, ਉਹ ਕਿਸੇ ਦੇ ਘਰ ਦਾ ਦਰਵਾਜ਼ਾ ਬਣੇਗੀ, ਕਿਸੇ ਦੇ ਘਰ ਦਾ ਟੇਬਲ ਬਣ ਜਾਏਗੀ, ਉਹ ਫਰਨੀਚਰ ਬਣੇਗੀ, ਕਿਸੇ ਦੇ ਘਰ ਦਾ ਸ਼ਿੰਗਾਰ ਬਣੇਗੀ। ਉਹ ਲੱਕੜ ਦੀ ਬੜੀ ਕੀਮਤ ਹੋਏਗੀ। ਤੇ ਜੇ ਗੁਰਮੁਖੋ ਲੱਕੜ ਪੈਦਾ ਹੋਈ ਸਿੱਧੀ, ਤੇ ਬਾਅਦ ਵਿੱਚ ਬਲ ਪੈ ਜਾਣ, ਵਿੰਗ ਪੈ ਜਾਣ, ਫਿਰ ਉਹ ਲੱਕੜ ਦੀ ਕੋਈ ਕੀਮਤ ਨਹੀਂ, ਕਹਿਣਗੇ ਇਹਨੂੰ ਬਾਲਣ ਦੇ ਕੰਮ ਆਏਗੀ, ਹੋਰ ਨਹੀਂ ਕਿਸੇ ਕੰਮ ਆਏਗੀ। ਬਲ ਵਿੰਗ ਪਿਆ ਵਾਲੀ ਲੱਕੜ ਕਿਸੇ ਕੰਮ ਨਹੀਂ ਆਉਂਦੀ, ਬਲ ਪਿਆ ਵਾਲੀ ਲੱਕੜੀ ਬਾਲਣ ਦੇ ਕੰਮ ਆਉਂਦੀ ਆ, ਉਹ ਕਿਸੇ ਦੇ ਘਰ ਦਾ ਸ਼ਿੰਗਾਰ ਨਹੀਂ ਬਣ ਸਕਦੀ। ਗੁਰਮੁਖੋ ਜਿਵੇਂ ਲੱਕੜ ਸਿੱਧੀ ਪੈਦਾ ਹੋਈ ਸੀ, ਅਸੀਂ ਸਾਰੇ ਹੀ ਸਿੱਧੇ ਪੈਦਾ ਹੋਏ ਸੀ, ਸਾਡੇ ਮਨ ਬਿਲਕੁਲ ਸਾਫ਼ ਸਨ, ਤੇ ਜਿੱਦਾਂ ਅਸੀਂ ਉਵੇਂ ਸਨ ਨਾ ਮਾਂ ਦੇ ਪੇਟ ਵਿੱਚੋਂ ਜਦੋਂ ਜਨਮ ਲਿਆ। ਕੋਈ ਵੈਰ ਨਹੀਂ ਸੀ, ਕੋਈ ਵਿਰੋਧ ਨਹੀਂ ਸੀ, ਕੋਈ ਨਸ਼ਾ ਨਹੀਂ ਸੀ, ਕੋਈ ਐਬ ਹੈ ਹੀ ਨਹੀਂ ਸੀ। ਜੇ ਅਸੀਂ ਉਵੇਂ ਜਿਵੇਂ ਵੱਧਦੇ ਜਾਂਦੇ, ਅਸੀਂ ਉਵੇਂ ਜਿਵੇਂ ਵੱਧਦੇ ਜਾਂਦੇ ਵੱਧਦੇ ਜਾਂਦੇ, ਤੇ ਗੁਰਮੁਖੋ ਅਸੀਂ ਵੀ ਇੱਕ ਦਿਨ ਪੰਥ ਦਾ ਸ਼ਿੰਗਾਰ ਬਣ ਜਾਂਦੇ। ਪਰ ਸਾਡੇ ਵਿੱਚ ਕੁਸੰਗਤ ਮਾੜੀ ਹੋਣ ਕਰਕੇ ਵਲ ਪੈ ਜਾਂਦੇ। ਦਸਾਂ ਬਾਰਾਂ ਪੰਦਰਾਂ ਸਾਲਾਂ ਦਾ ਹੋਇਆ ਅੱਜ ਕੱਲ੍ਹ, ਤੇ ਛੋਟੇ ਛੋਟੇ ਬੱਚੇ ਨੇ ਜਿਹੜੇ, ਉਹ ਵੀ ਹੋਰ ਹੀ ਰਾਹ ਤੇ ਤੁਰੇ ਹੋਏ ਨੇ। ਪਰ ਜਿਵੇਂ ਜਿਵੇਂ ਅਸੀਂ ਵੱਡੇ ਹੋ ਰਹੇ ਹਾਂ, ਸਾਡੇ ਵਿੱਚ ਵਲ ਪੈ ਰਹੇ ਨੇ, ਵਿੰਗ ਪੈ ਰਹੇ ਨੇ। ਸੰਗਤ ਹਮੇਸ਼ਾ ਮਾੜੀ ਹੋਣ ਕਰਕੇ ਇੰਨੇ ਵਲ ਸਾਡੇ ਵਿੱਚ ਪੈ ਗਏ ਨੇ। ਗੁਰਮੁਖੋ ਅਸੀਂ ਵੀ ਕਦੇ ਪੰਥ ਦਾ ਸ਼ਿੰਗਾਰ ਨਹੀਂ ਬਣ ਸਕਦੇ, ਤੇ ਜਿਵੇਂ ਜੰਮੇ ਸਾਂ ਜੇ ਕਿਤੇ ਉਵੇਂ ਰਹਿ ਜਾਈਏ। ਜਿਨ੍ਹਾਂ ਨੇ ਉੱਚਾ ਸੁੱਚਾ ਜੀਵਨ ਆਪਣਾ ਬਣਾਇਆ, ਵਿਸ਼ਿਆਂ ਵਿਕਾਰਾਂ ਤੋਂ ਬਚ ਗਏ, ਉਹਨਾਂ ਦੀ ਕਦਰ ਪਈ ਹੈ ਪੰਥ ਵਿੱਚ, ਉਹ ਪੰਥ ਰਤਨ ਬਣ ਗਏ, ਉਹਨਾਂ ਦਾ ਬੜਾ ਸਤਿਕਾਰ ਹੋਇਆ। ਪਰ ਸੰਗਤ ਮਾੜੀ ਤੋਂ ਬਚੋ, ਜਿੱਦਾਂ ਦੀ ਸੰਗਤ ਕਰਾਂਗੇ ਉਦਾਂ ਦੀ ਰੰਗਤ ਚੜ੍ਹੇਗੀ, ਤੇ ਗੁਰਮੁਖਾਂ ਦੀ ਸਭਾ ਵਿੱਚ ਬਹਿਣ ਵਾਲੇ ਗੁਰਮੁਖ ਬਣ ਜਾਂਦੇ ਨੇ, ਮਨਮੁੱਖਾਂ ਦੀ ਸੰਗਤ ਕਰਨ ਵਾਲੇ ਮਨਮੁੱਖ ਬਣ ਜਾਂਦੇ ਨੇ, ਉਦਾਂ ਦਾ ਸੁਭਾਅ ਬਣ ਜਾਂਦਾ। ਤੇ ਸਾਡੇ ਬੜੇ ਵੱਡੇ ਭਾਗ ਨੇ, ਆਪਾਂ ਸਾਰੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਜੁੜੇ ਹਾਂ, ਤੇ ਸੰਗਤ ਹੀ, ਸੰਗਤ ਦੀ ਕਿਰਪਾ ਨਾਲ ਹੀ ਅਸੀਂ ਅੱਗੇ ਤੁਰਨਾ। ਜਿਵੇਂ ਜਿਵੇਂ ਸੰਗਤ ਕਰਾਂਗੇ ਉਵੇਂ ਉਵੇਂ ਰੰਗਤ ਚੜ੍ਹਦੀ ਜਾਏਗੀ, ਬਖਸ਼ਿਸ਼ ਹੋ ਜਾਏਗੀ। ਤੇ ਕਬੀਰ ਸਾਹਿਬ ਕਹਿੰਦੇ ਨੇ, ਵੇਖੀ ਕਿਤੇ ਮਾੜੀ ਸੰਗਤ ਨਾ ਕਰੀ, ਮਾੜਾ ਸੰਗ ਕੇਲੇ ਨੂੰ ਹੋਇਆ ਤੇ ਉਹ ਚੀਰਿਆ ਗਿਆ। ਮਨ ਤੇਰਾ ਬੜਾ ਸੋਹਣਾ ਹੈ, ਬੜਾ ਸਾਫ ਸ਼ੁੱਧ, ਪਰ ਜੇ ਸੰਗਤ ਕਰੇਗਾ ਮਾੜੀ ਤੈਨੂੰ ਚੀਰ ਦੇਣਗੇ, ਲੀਰ ਲੀਰ ਕਰ ਦੇਣਗੇ ਮਨਮੁੱਖ, ਉਹਨਾਂ ਤੋਂ ਵੱਜ ਕੇ ਨਹੀਂ। ਕਬੀਰ ਸਾਹਿਬ ਦਾ ਬਚਨ ਹੈ, ਸਾਰੇ ਪੜੋ ਧਾਰਨਾ ਰੂਪ ਵਿੱਚ। ਦਾਸ ਪਹਿਲਾਂ ਬੋਲਦਾ, ਫਿਰ ਸਾਰੇ ਵੀਰ ਭਰਾ ਗੁਰਮੁਖੋ ਸਾਰੇ ਬੋਲਿਆ ਕਰੋ, ਸਾਰੀਆਂ ਭੈਣਾਂ ਵੀ ਰਸਨਾ ਪਵਿੱਤਰ ਕਰਿਆ ਕਰੋ, ਸਾਰੇ ਗੱਜ ਕੇ ਬੋਲੋ।
ਮਾੜਾ ਸੰਗ ਨਾ ਕਰੀ ਓਏ ਮਨਾ ਮੇਰਿਆ, ਕੇਲੇ ਵਾਂਗੂ ਚੀਰਿਆ ਜਾਵੇਗਾ। ਮਾੜਾ ਸੰਗ ਨਾ ਕਰੀ ਓਏ ਮਨਾ ਮੇਰਿਆ, ਕੇਲੇ ਵਾਂਗੂ ਚੀਰਿਆ ਜਾਵੇਗਾ। Thank you.
ਮਨਮੁਖ ਸਾਕਤ ਦੇ ਕੋਲ ਬਹਿਣਾ ਉਹਦੇ ਨਾਲ ਗੱਲ ਕਰਨੀ ਉਹਦੇ ਨਾਲ ਛਕਣਾ ਛਕਾਉਣਾ ਤੇ ਬੜੀ ਦੂਰ ਦੀ ਗੱਲ ਏ। ਮਨਮੁਖ ਨੂੰ ਵੇਖ ਕੇ ਤੇ ਦੌੜ ਹੀ ਲਾ ਦਿਆ ਕਰ, ਭੱਜ ਲਿਆ ਕਰ ਵੀ ਮੈਂ ਕਿਤੇ ਇਹਦੇ ਨੇੜੇ ਨਾ ਚੱਲਿਆ ਜਾ। ਕਬੀਰ ਸਾਕਤ ਸੰਗ ਨਾ ਕੀਜੀਏ ਦੂਰ ਹੈ ਜਾਈਏ ਭਾਗ, ਭੱਜ ਲੈਣਾ ਚਾਹੀਦਾ ਮਨਮੁਖ ਦੇ ਮਿਲਣ ਤੋਂ ਪਹਿਲਾਂ ਪਹਿਲਾਂ, ਕਿਉਂਕਿ ਉਹਨੇ ਆਪਣੇ ਵਰਗਾ ਬਣਾ ਲੈਣਾ ਤੇ ਭਾਗਾਂ ਨਾਲ ਗੁਰਮੁਖਾਂ ਦੀ ਸੰਗਤ ਮਿਲਦੀ ਹੈ ਤੇ ਗੁਰਮੁਖਾਂ ਦੀ ਸੰਗਤ ਵਿੱਚ ਬਹਿੰਦੇ ਬਹਿੰਦੇ ਫਿਰ ਇੱਕ ਦਿਨ ਅਸੀਂ ਗੁਰਮੁਖ ਜ਼ਰੂਰ ਬਣਾਂਗੇ। ਇਸੇ ਕਰਕੇ ਸਿੱਖ ਅਰਦਾਸ ਵਿੱਚ ਰੋਜ਼ ਇਹ ਬੇਨਤੀਆਂ ਕਰਦਾ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ, ਵਾਹਿਗੁਰੂ ਮੈਨੂੰ ਉਹਨਾਂ ਦਾ ਮੇਲ ਬਖਸ਼ ਜਿਨ੍ਹਾਂ ਦੇ ਮਿਲ ਕਰਕੇ ਤੇਰਾ ਨਾਮ ਯਾਦ ਆਵੇ, ਜਿਨ੍ਹਾਂ ਦਸੰਦੜਿਆਂ ਦੁਰਮਤ ਵੰਝੇ ਮਿੱਤਰ ਅਸਾਡੜੇ ਸਹੀ, ਹੋਂ ਢੁੰਡੇਂਦੀ ਜਗ ਸਵਾਇਆ ਜਨ ਨਾਨਕ ਵਿਰਲੇ। ਗੁਰਮੁਖਾਂ ਦੀ ਸੰਗਤ ਸਾਨੂੰ ਬਖਸ਼ ਤਾਂ ਜੋ ਸਾਡੇ ਜੀਵਨ ਵਿੱਚ ਕ੍ਰਾਂਤੀ ਆਵੇ, ਸਾਡੇ ਜੀਵਨ ਵਿੱਚ ਵੀ ਤਬਦੀਲੀ ਆਵੇ, ਅਸੀਂ ਵੀ ਗੁਰਮੁਖ ਬਣ ਸਕੀਏ। ਇਤਿਹਾਸ ਜੇ ਪੜ੍ਹ ਕੇ ਵੇਖੀਏ ਤੇ ਸਾਡੇ ਸਿੱਖ ਧਰਮ ਵਿੱਚ ਜਿੰਨੇ ਵੀ ਰੰਗੇ ਹੋਏ ਗੁਰਸਿੱਖ ਗੁਰਮੁਖ ਹੋਏ ਨੇ ਉਹਨਾਂ ਸਾਰਿਆਂ ਨੂੰ ਕਿਸੇ ਨਾ ਕਿਸੇ ਦੀ ਸੰਗਤ ਹੋਈ ਤੇ ਗੁਰੂ ਚਰਨਾਂ ਚ ਆਏ ਭਾਵੇਂ ਉਹ ਭਾਈ ਲਹਿਣਾ ਜੀ ਗੁਰੂ ਅੰਗਦ ਦੇ ਮਹਾਰਾਜ ਬਣੇ ਉਹੀ ਕਿਉਂ ਨਾ ਹੋ ਭਾਵੇਂ ਬਾਬਾ ਅਮਰਦਾਸ ਜੀ ਸਨ ਸੰਗਤ ਕਰਨ ਕਰਕੇ ਹੌਲੀ ਹੌਲੀ ਅੱਗੇ ਲੱਗੇ ਸੰਗਤ ਵਿੱਚ ਬੜੀ ਵੱਡੀ ਤਾਕਤ ਹੁੰਦੀ ਇੱਥੇ ਭਾਈ ਭਿਖਾਰੀ ਜੀ ਵਰਗੇ ਭਾਈ ਵਿਧੀ ਚੰਦ ਵਰਗੇ ਭਾਈ ਲੱਖੂ ਜੀ ਵਰਗੇ ਇਹਨਾਂ ਸਾਰਿਆਂ ਨੂੰ ਕਿਸੇ ਨਾ ਕਿਸੇ ਦੀ ਸੰਗਤ ਹੋਈ ਤੇ ਸੰਗਤ ਕਰਨ ਤੋਂ ਬਾਅਦ ਮਰ ਦੇ ਚਰਨਾਂ ਚ ਗਏ ਵੱਡੇ ਵੱਡੇ ਮਰਤਬਿਆਂ ਤੱਕ ਵੱਡੇ ਵੱਡੇ ਇਹ ਗੁਰਸਿੱਖ ਗੁਰਮੁਖ ਬਣੇ ਸਿੱਖ ਇਤਿਹਾਸ ਵਿੱਚ ਇਹਨਾਂ ਨੇ ਆਪਣੇ ਨਾਮ ਦਰਜ ਕਰਵਾਏ ਅੱਜ ਕੋਈ ਸੰਗਤ ਪੈਰ ਪੈਰ ਉੱਤੇ ਆ ਕੋਈ ਕਿਸੇ ਪਾਸੇ ਖਿੱਚਦਾ ਹੈ ਕੋਈ ਕਿਸੇ ਪਾਸੇ ਖਿੱਚਦਾ ਅੱਜ ਬੜੀ ਵਿਚਾਰਨ ਦੀ ਲੋੜ ਆ ਸਮਾਂ ਬੜਾ ਨਾਜੁਕ ਚੱਲ ਰਿਹਾ ਕੋਈ ਸਮਾਂ ਸੀ ਬਾਈ ਗੁਰੂ ਬਣੇ ਸਿੱਖ ਧਰਮ ਵਿੱਚ ਤੜਥੱਲੀ ਮੱਚ ਗਈ ਕਹਿੰਦੇ ਬਾਈ ਗੁਰੂ ਰੌਲਾ ਪੈ ਗਿਆ ਗਾਹ ਪੈ ਗਿਆ ਸਾਰੇ ਸਿੱਖ ਧਰਮ ਵਿੱਚ ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਸੱਚਖੰਡ ਗਏ ਬਾਬਾ ਬਕਾਲਾ ਕਹਿ ਗਏ ਤੇ ਗੁਰਮੁਖੋ ਉਸ ਵੇਲੇ ਬੜਾ ਰੌਲਾ ਸੀ ਕਿ ਬਾਈ ਗੁਰੂ ਹੋ ਸਕਦੇ ਨੇ ਤੇ ਉਸ ਵੇਲੇ ਮੱਖਣ ਸ਼ਾਹ ਲਬਾਣੇ ਨੂੰ ਲੱਭਣਾ ਵੀ ਬੜਾ ਔਖਾ ਸੀ ਬਾਈਆਂ ਵਿੱਚੋਂ ਚੁਣਨਾ ਵੀ ਬੜਾ ਔਖਾ ਸੀ ਮੱਖਣ ਸ਼ਾਹ ਲਬਾਣੇ ਨੂੰ ਦੋ ਦਿਨ ਲੱਗੇ ਕਿਵੇਂ ਲੱਭਾ ਪੂਰਾ ਗੁਰੂ ਤੇ ਮੱਖਣ ਸ਼ਾਹ ਤੇ ਬੜਾ ਸਿਦਕੀ ਤੇ ਰੰਗਿਆ ਹੋਇਆ ਸਿੱਖ ਸੀ ਅੱਜ ਦੇ ਅੱਜ ਦਾ ਸਮਾਂ ਇਦਾਂ ਦਾ ਚੱਲ ਰਿਹਾ ਅੱਜ ਇੱਥੇ 22,000 ਤੋਂ ਵੀ ਜ਼ਿਆਦਾ ਨੇ ਗੁਰਮੁਖੋ 22,000 ਤੋਂ ਵੀ ਜ਼ਿਆਦਾ ਤੇ ਅੱਜ ਦੇ ਸਮੇਂ ਵਿੱਚ ਬਚਣਾ ਬੜਾ ਔਖਾ ਤੇ ਬੜੀ ਸਮਝ ਤੋਂ ਕੰਮ ਲੈਣਾ ਪਵੇਗਾ ਬੜੀ ਸੂਝ ਬੂਝ ਤੋਂ ਕੰਮ ਲੈਣਾ ਪਵੇਗਾ ਫਿਰ ਗੱਲ ਬਣੇਗੀ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਗੁਰਬਾਣੀ ਦੀ ਰੋਸ਼ਨੀ ਵਿੱਚ ਅਸੀਂ ਵੇਖਾਂਗੇ ਜਦੋਂ ਸੱਚੇ ਪਾਤਸ਼ਾਹ ਜੀ ਦੇ ਕਹੇ ਹੋਏ ਬਚਨਾਂ ਦੇ ਮੁਤਾਬਕ ਆਪਣੇ ਜੀਵਨ ਨੂੰ ਢਾਲਣ ਦੀ ਕੋਸ਼ਿਸ਼ ਕਰਾਂਗੇ ਫਿਰ ਆਨੰਦ ਆਏਗਾ ਨਹੀਂ ਤੇ ਬੜੇ ਵਿਚੋਲੇ ਆ ਕੋਈ ਕਿਸੇ ਪਾਸੇ ਖਿੱਚਦਾ ਕੋਈ ਕਿਸੇ ਪਾਸੇ ਖਿੱਚਦਾ ਕੋਈ ਕਿਸੇ ਤਰੀਕੇ ਨਾਲ ਜੋੜਨ ਦਾ ਯਤਨ ਕਰਦਾ ਕੋਈ ਕਿਸੇ ਤਰੀਕੇ ਨਾਲ ਪਰ ਅੱਜ ਦੇ ਸਮੇਂ ਵਿੱਚ ਬਚਣਾ ਬੜਾ ਔਖਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੰਥ ਨੂੰ ਬਹੁਤ ਸਾਰੇ ਪਖੰਡੀਆਂ ਨੇ ਘੇਰਿਆ ਹੋਇਆ ਤੇ ਅੱਜ ਦੇ ਸਮੇਂ ਵਿੱਚ ਬੜੀ ਔਖੀ ਗੱਲ ਹੈ ਗੁਰੂ ਸਾਹਿਬ ਸੱਚੇ ਪਾਤਸ਼ਾਹ ਹੀ ਕਿਰਪਾ ਕਰਨਗੇ ਫਿਰ ਹੀ ਗੱਲ ਬਣੇਗੀ ਅਜੋਕੇ ਹਾਲਾਤ ਜਿਹੜੇ ਨੇ ਸਾਰੀ ਸੰਗਤ ਉਹਦੇ ਤੋਂ ਭਲੀ ਭਾਂਤ ਜਾਣੂ ਆ ਸਾਰਿਆਂ ਨੂੰ ਪਤਾ ਜਿੱਥੇ ਸਿੱਖ ਇਤਿਹਾਸ ਬਾਰੇ ਆਪਾਂ ਵਿਚਾਰ ਕਰਨੀ ਆ ਉੱਥੇ ਅੱਜ ਦੇ ਸਮੇਂ ਬਾਰੇ ਵੀ ਤੁਹਾਡੇ ਚਰਨਾਂ 'ਚ ਬੜੀਆਂ ਬੇਨਤੀਆਂ ਕਰਨੀਆਂ ਹਨ ਸੰਗਤ ਜੀ ਜੇ ਮਨਮੁੱਖ ਦੀ ਸੰਗਤ ਵਿੱਚ ਚਲੇ ਗਏ ਮਨਮੁੱਖ ਬਣ ਜਾਣਾ ਅੱਜ ਬੜੀ ਸੂਝ ਬੂਝ ਤੋਂ ਕੰਮ ਲੈਣਾ ਪਏਗਾ ਦਾਸ ਅਰਜ ਕਰ ਰਹੇ ਅਸੀਂ ਗੁਰੂ ਹਰਕ੍ਰਿਸ਼ਨ ਮਹਾਰਾਜ ਅੱਠਵੇਂ ਪਾਤਸ਼ਾਹ ਮਹਾਰਾਜ ਸੱਚਖੰਡ ਜਾਣ ਲੱਗੇ ਤੇ ਦਿੱਲੀ ਦੇ ਵਿੱਚ ਮਹਾਰਾਜ ਨੇ ਆਪਣੇ ਪੰਜ ਭੂਤਕ ਸਰੀਰ ਦਾ ਪਰਿਤਿਆਗ ਕੀਤਾ ਚੇਚਕ ਦੀ ਬਿਮਾਰੀ ਸਾਰੇ ਸ਼ਹਿਰ ਵਿੱਚ ਫੈਲੀ ਹੋਈ ਸੀ ਚੇਚਕ ਦੀ ਬਿਮਾਰੀ ਕਈ ਲੋਕ ਇਸ ਬਿਮਾਰੀ ਨੂੰ ਆਖਣਗੇ ਮਾਤਾ ਨਿਕਲੀ ਹੈ ਕੀ ਹੋ ਗਿਆ ਕਹਿੰਦੇ ਮਾਤਾ ਆ ਗਈ ਤੇ ਮੈਂ ਇਹ ਬੇਨਤੀ ਬਹੁਤ ਵਾਰ ਆਪ ਜੀ ਦੇ ਚਰਨਾਂ ਵਿੱਚ ਸਟੇਜ ਤੋਂ ਕੀਤੀ ਹੈ ਕਿ ਮਾਂ ਸ਼ਬਦ ਬੜਾ ਸਤਿਕਾਰਥ ਸ਼ਬਦ ਹੈ ਮਾਤਾ ਜਿਹੜਾ ਸ਼ਬਦ ਆ ਨਾ ਮਾਤਾ ਇਹ ਬਹੁਤ ਸਤਿਕਾਰਯੋਗ ਸ਼ਬਦ ਆ ਬੰਦਾ ਜਦੋਂ ਵੀ ਕੋਈ ਸੱਟ ਵੱਜੇਗੀ ਨਾ ਜਦੋਂ ਵੀ ਕੋਈ ਤਕਲੀਫ ਹੋਏਗੀ ਭਾਵੇਂ ਵਿਆਹ ਹੋਇਆ ਹੋਵੇ ਇਕਦਮ ਅੰਦਰੋਂ ਆਵਾਜ਼ ਨਿਕਲੇਗੀ ਹਾਏ ਮਾਂ ਮਾਂ ਯਾਦ ਆਉਂਦੀ ਹੈ ਦੁੱਖ ਦੇ ਸਮੇਂ ਜਦੋਂ ਫਿਰ ਉਮਰ ਵੱਡੀ ਹੁੰਦੀ ਜਾਂਦੀ ਹੈ ਫਿਰ ਮਾਂ ਦੀ ਥਾਂ ਤੇ ਫਿਰ ਕਹਿਣ ਲੱਗ ਜਾਂਦੇ ਹਾਂ ਰੱਬਾ ਹਾਏ ਰੱਬਾ ਰੱਬ ਯਾਦ ਆਉਣ ਲੱਗ ਜਾਂਦਾ ਪਹਿਲਾਂ ਮਾਂ ਫਿਰ ਰੱਬ। ਜਦੋਂ ਵੀ ਕਦੇ ਕੋਈ ਦੁੱਖ ਦਾ ਸਮਾਂ ਆਏਗਾ ਮਾਂ ਤੋਂ ਬਾਅਦ ਫਿਰ ਰੱਬ, ਪਿਤਾ ਨਹੀਂ, ਬੱਚੇ ਨਹੀਂ, ਘਰਵਾਲੀ ਦਾ ਨਾਂ ਨਹੀਂ ਲੈਂਦਾ ਬੰਦਾ ਦੁੱਖ, ਮਾਂ ਜਾਂ ਰੱਬ। ਇਹ ਬੜੇ ਸਤਿਕਾਰਥ ਸ਼ਬਦ ਨੇ ਮਾਤਾ ਮਾਂ। ਪਰ ਗੁਰਮੁਖੋ ਮਾਤਾ ਸ਼ਬਦ ਇੱਕ ਭੈੜੀ ਬਿਮਾਰੀ ਨੂੰ ਦੇਣਾ, ਇਹ ਮਾਤਾ ਸ਼ਬਦ ਦੀ ਤੋਹੀਨ ਆ। ਇੱਕ ਭੈੜੀ ਬਿਮਾਰੀ ਨੂੰ ਤੁਸੀਂ ਕਹਿੰਦੇ ਮਾਤਾ ਨਿਕਲੀ ਆ, ਇਹ ਤੇ ਮਾਤਾ ਸ਼ਬਦ ਦੀ ਬਦਨਾਮੀ ਹੈ ਇਸ ਗੱਲ ਵਿੱਚ। ਮਾਂ ਕਦੇ ਬੱਚੇ ਨੂੰ ਦੁੱਖ ਦਿੰਦੀ ਆ, ਉਹ ਜਿਹੜਾ ਇਹ ਐਸੀ ਬਿਮਾਰੀ ਆ ਜਦੋਂ ਆ ਘੇਰਦੀ ਆ ਚੇਚਕ ਦੀ ਬਿਮਾਰੀ, ਉਸ ਵੇਲੇ ਕਿੰਨਾ ਬੁਰਾ ਹਾਲ ਹੋ ਜਾਂਦਾ ਉਸ ਮਰੀਜ਼ ਨੂੰ ਵੇਖੋ। ਮਾਂ ਤੇ ਆਪਣੇ ਬੱਚੇ ਨੂੰ ਕਦੇ ਵੀ ਤਕਲੀਫ ਨਹੀਂ ਆਉਣ ਦਿੰਦੀ, ਮਾਂ ਤੇ ਕਦੇ ਵੀ ਆਪਣੇ ਬੱਚੇ ਨੂੰ ਦੁਖੀ ਨਹੀਂ ਹੋਣ ਦਿੰਦੀ। ਇਹ ਨਹੀਂ ਕਹਿਣਾ ਚਾਹੀਦਾ ਮਾਤਾ ਇਹ ਬਿਮਾਰੀ ਨੂੰ ਮਾਤਾ ਸ਼ਬਦ ਨਾ ਦਿਓ। ਇਹ ਜ਼ਰੂਰ ਕਹਿ ਸਕਦੇ ਆ ਵੀ ਜਦੋਂ ਕਦੇ ਬਿਮਾਰੀ ਆਉਂਦੀ ਆ ਮਾਂ ਯਾਦ ਕਰਾ ਦਿੰਦੀ ਆ, ਇਸ ਬਿਮਾਰੀ ਵਿੱਚ ਮਾਂ ਯਾਦ ਆਉਂਦੀ ਆ ਜ਼ਰੂਰ, ਪਰ ਇਸ ਬਿਮਾਰੀ ਨੂੰ ਅਸੀਂ ਮਾਂ ਮਾਤਾ ਨਾ ਆਖੀਏ। ਮਾਤਾ ਕਦੇ ਵੀ ਆਪਣੇ ਬੱਚੇ ਨੂੰ ਦੁੱਖ ਨਹੀਂ ਦਿੰਦੀ। ਗੁਰਮੁਖੋ ਚੇਚਕ ਦੀ ਬਿਮਾਰੀ ਸਾਰੇ ਦਿੱਲੀ ਵਿੱਚ ਫੈਲੀ ਹੋਈ ਸੀ, ਬੜੇ ਲੋਕ ਮਰ ਰਹੇ ਸਨ। ਗੁਰੂ ਹਰਕ੍ਰਿਸ਼ਨ ਸਾਹਿਬ ਦੇ ਕੋਲ ਕਈਆਂ ਨੂੰ ਲੈ ਕੇ ਆਏ, ਮਹਾਰਾਜ ਨੇ ਬਖਸ਼ਿਸ਼ ਕੀਤੀ, ਠੀਕ ਕਰ ਦਿੱਤੇ ਸਾਰੇ। ਫਿਰ ਕਹਿੰਦੇ ਮਹਾਰਾਜ ਰੋਗੀ ਜ਼ਿਆਦਾ ਨੇ, ਕਿਵੇਂ ਆਉਣਗੇ ਇਕੱਲੇ ਇਕੱਲੇ। ਗੁਰੂ ਹਰਕ੍ਰਿਸ਼ਨ ਮਹਾਰਾਜ ਕਹਿੰਦੇ ਆ ਸੇਵਾਦਾਰਾਂ ਨੂੰ, ਆਖਿਆ ਜਾਓ ਜਿੰਨੇ ਬਿਮਾਰ ਨੇ ਸਾਰਿਆਂ ਨੂੰ ਬਾਹਰ ਕੱਢ ਲਓ, ਘਰਾਂ ਚੋਂ ਬਾਹਰ ਗਲੀਆਂ ਦੇ ਵਿੱਚ ਲੈ ਆਓ, ਅਸੀਂ ਅੱਜ ਦਿੱਲੀ ਦੀਆਂ ਗਲੀਆਂ ਦੇ ਵਿੱਚ ਖੁਦ ਚੱਕਰ ਲਾਵਾਂਗੇ। ਸਭ ਮਰੀਜ਼ਾਂ ਨੂੰ ਬਾਹਰ ਕੱਢ ਲਿਆ ਗਿਆ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਅੱਠਵੇਂ ਗੁਰੂ ਨਾਨਕ ਮਹਾਰਾਜ ਇਕੱਲੀ ਇਕੱਲੀ ਗਲੀ ਦੇ ਵਿੱਚ ਗਏ ਤੇ ਬਾਹਰ ਬੈਠੇ ਮਰੀਜ਼ ਮਾਰਨ ਨੂੰ ਮੱਥਾ ਟੇਕਦੇ ਸੀ, ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਸਿਰਾਂ ਦੇ ਉੱਤੇ ਹੱਥ ਰੱਖ ਕੇ ਰੋਗ ਕੱਟ ਦਿੰਦੇ। ਮੇਰਾ ਵਾਹਿਗੁਰੂ ਗੋਵਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕੱਟ ਹੈ ਜਮ ਕੀ ਫੰਦਾ। ਮਹਾਰਾਜ ਵਾਹਿਗੁਰੂ ਕਹਾਉਂਦੇ ਨੇ, ਰੋਗ ਦੂਰ ਹੋ ਜਾਂਦਾ। ਗੁਰਮੁਖੋ ਨਾਮ ਵਿੱਚ ਬੜੀਆਂ ਬਰਕਤਾਂ ਨੇ, ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਨਾਲ ਜਿਹੜੇ ਨਾਮ ਕਮਾ ਲੈਂਦੇ ਨੇ ਤਨ ਤੇ ਮਨ ਦੇ ਰੋਗ ਉਹਨਾਂ ਦੇ ਦੂਰ ਹੋ ਜਾਂਦੇ, ਤਨ ਤੇ ਮਨ ਦੇ ਰੋਗ ਉਹਨਾਂ ਨੂੰ ਦੁਖੀ ਨਹੀਂ ਕਰ ਸਕਦੇ। ਉਹ ਦੁੱਖ ਵਿੱਚ ਵੀ ਦੁਖੀ ਨਹੀਂ ਹੁੰਦੇ ਜਿਨ੍ਹਾਂ ਦੇ ਪੱਲੇ ਸਿਮਰਨ ਹੋਵੇ, ਜਿਨ੍ਹਾਂ ਦੇ ਪੱਲੇ ਬੰਦਗੀ ਹੋਵੇ। ਨਾਮ ਦੀ ਦਵਾਈ ਆ ਤੇ ਸਤ ਸੰਗਤ ਰੂਪੀ ਹਸਪਤਾਲ ਵਿੱਚ ਅਸੀਂ ਆਉਂਦੇ ਹਾਂ, ਗੁਰਦੁਆਰੇ ਜਾਂਦੇ ਹਾਂ। ਮਹਾਰਾਜ ਕਿਰਪਾ ਕਰੋ ਮੇਰੇ ਮਨ ਦੀ ਟੈਨਸ਼ਨ ਖਤਮ ਕਰ ਦਿਓ, ਮੇਰੇ ਦਿਮਾਗ ਦੀ ਟੈਨਸ਼ਨ ਖਤਮ ਕਰ ਦਿਓ, ਮੇਰਾ ਮਨ ਠੀਕ ਕਰ ਦਿਓ। ਤਨ ਦੇ ਰੋਗਾਂ ਨਾਲੋਂ ਮਾਨਸਿਕ ਰੋਗ, ਮਨ ਦੇ ਰੋਗ ਜਿਹੜੇ ਨੇ ਇਹ ਜ਼ਿਆਦਾ ਭਿਆਨਕ ਨੇ ਤੇ ਇੱਥੇ ਫਿਰ ਨਾਮ ਦੀ ਦਵਾਈ ਮਿਲਦੀ ਆ। ਹਰ ਹਰ ਨਾਮ ਔਖਦ ਮੁਖ ਦੇਵੈ, ਦਵਾਈ ਮਿਲਦੀ ਆ ਨਾਮ ਦੀ। ਤੇ ਗੁਰਮੁਖੋ ਨਾਮ ਦੀ ਦਵਾਈ ਨੂੰ ਪਰਹੇਜ਼ ਨਾਲ ਵਰਤਣਾ ਪੈਂਦਾ। ਦੋ ਟਾਈਮ ਜਿਵੇਂ ਡਾਕਟਰ ਕੋਲ ਜਾਂਦੇ ਆ, ਡਾਕਟਰ ਆਖਦਾ ਆ ਲੈ ਦਵਾਈ, ਇਹ ਦੋ ਟਾਈਮ ਖਾਈ ਤੇ ਦਵਾਈ ਦੇ ਨਾਲ ਨਾਲ ਪਰਹੇਜ਼ ਜ਼ਰੂਰ ਰੱਖੀ। ਤੂੰ ਖੱਟਾ ਨਹੀਂ ਖਾਣਾ, ਸ਼ੂਗਰ ਦੇ ਮਰੀਜ਼ ਨੂੰ ਆਖਣਗੇ ਤੂੰ ਮਿੱਠਾ ਨਹੀਂ ਖਾਣਾ, ਦਿਲ ਦੇ ਮਰੀਜ਼ ਨੂੰ ਆਖਣਗੇ ਤੂੰ ਘਿਓ ਨਹੀਂ ਖਾਣਾ, ਭਾਰੀਆਂ ਚੀਜ਼ਾਂ ਨਾ ਖਾਇਆ ਕਰ, ਡਾਕਟਰ ਰੋਕਦੇ ਨੇ। ਜਿਹੜਾ ਬੰਦਾ ਦਵਾਈ ਲੈ ਆਵੇ ਤੇ ਪਰਹੇਜ਼ ਨਾ ਰੱਖੇ ਉਹ ਠੀਕ ਨਹੀਂ ਹੋ ਸਕਦਾ। 100 ਰੁਪਏ ਦੀ ਦਵਾਈ ਲੈ ਆਵੇ ਖੰਘ ਦੀ, 5 ਰੁਪਏ ਦੇ ਰੇਹੜੀ ਤੋਂ ਪਕੌੜੇ ਖਾ ਲਵੇ, ਫਿਰ ਤੇ ਹਿਸਾਬ ਕਿਤਾਬ ਬਰਾਬਰ ਹੀ ਹੋ ਜਾਣਾ, ਫਿਰ ਠੀਕ ਕਿਵੇਂ ਹੋਏਗਾ। ਸਾਡਾ ਹਾਲ ਇਦਾਂ ਦਾ, ਅਸੀਂ ਨਾਮ ਵੀ ਜਪੀ ਜਾਂਦੇ ਹਾਂ, ਅਸੀਂ ਖੰਡ ਪਾਠ ਵੀ ਸਾਲ ਪਿੱਛੋਂ ਕਰਾ ਲੈਂਦੇ ਹਾਂ, ਪਰ ਪਰਹੇਜ਼ ਵੀ ਕੋਈ ਨਹੀਂ ਰੱਖਦੇ। ਸਵੇਰੇ ਗੁਰਦੁਆਰੇ ਜ਼ਰੂਰ ਜਾਣਾ, ਸ਼ਾਮ ਨੂੰ ਠੇਕੇ ਤੇ ਵੀ ਜ਼ਰੂਰ ਜਾਣਾ। ਇੱਦਾਂ ਦਾ ਅੱਜ ਸਾਡਾ ਸੁਭਾਅ ਬਣ ਗਿਆ। ਜੇ ਗੁਰਮੁਖੋ ਅਸੀਂ ਚਾਹੁੰਦੇ ਹਾਂ ਕਿ ਸਾਡਾ ਭਲਾ ਹੋਵੇ, ਸਾਡੇ ਮਨ ਦੇ ਰੋਗ ਦੂਰ ਹੋ ਜਾਣ, ਤੇ ਸਾਨੂੰ ਸੱਚੇ ਪਾਤਸ਼ਾਹ ਵੱਲੋਂ ਦੱਸੇ ਹੋਏ ਪਰਹੇਜ਼ ਵੀ ਰੱਖਣਾ ਪਏਗਾ ਜੋ ਮਹਾਰਾਜ ਦੱਸਦੇ ਨੇ। ਮਹਾਰਾਜ ਨੇ ਆਖਿਆ ਸ਼ਰਾਬਾਂ ਤੋਂ ਬਚੋ, ਸੱਚੇ ਪਾਤਸ਼ਾਹ ਕਹਿੰਦੇ ਨੇ ਤੰਬਾਕੂ ਤੋਂ ਬਚੋ, ਸੱਚੇ ਪਾਤਸ਼ਾਹ ਕਹਿੰਦੇ ਨੇ ਪਰ ਨਾਰੀ ਪਰ ਪੁਰਸ਼ ਦਾ ਸੰਗ ਨਾ ਕਰੋ। ਮਹਾਰਾਜ ਬਾਰ ਬਾਰ ਜਿਹਨਾਂ ਗੱਲਾਂ ਤੋਂ ਰੋਕਦੇ ਨੇ, ਜੇ ਅਸੀਂ ਉਹਨਾਂ ਗੱਲਾਂ ਨੂੰ ਆਪਣੇ ਜੀਵਨ ਵਿੱਚ ਲੈ ਆਈਏ ਤੇ ਆਪਣੇ ਆਪ ਕਿਰਪਾ ਹੋ ਜਾਣੀ ਹੈ। ਪਰ ਇਤਿਹਾਸ ਇੱਦਾਂ ਦਾ, ਪੁੱਛਤ ਪਥਕ तह मार्ग न धारै पग प्रीतम के देश कैसे वतन के जाइए। कहिंदे बंदा राह पुछदा रहिंदा, भाई गुरदास जी कहिंदे ने राह पुछदा रहिंदा तुरदा है नहीं, ते गल्लां नाल किवें ठीक हो जाएगा, तैनू तुरना पैना, अपनी मंजिल तक ता पहुंचेगा जो तुरेगा। ते परहेज नहीं रखदे, पूछता है वैद, वैद कोल जांदा है, खात औखध ना संजम से, दवाई संजम नाल परहेज नाल खांदा नहीं, कैसे मिटै रोग, कहिंदे तेरा रोग मिटेगा किवें, कैसे मिटै रोग सुख सहज समाई है, किवें तेरा शरीर ठीक हो सकता है जे परहेज नहीं रखता। जे परहेज रखता नहीं ते भावें जिन्नी मर्जी दवाई खाई जा, जे साडा सच्चे पातशाह वालों दसियां होईयां कुरैतां नूं असीं अपने जीवन विचों ना कढ़िया ते फिर सच्चे पातशाह दे नाम दा फायदा की होएगा। नाम भी जपी जांदे आ, परहेज भी कोई नहीं रखते, परहेज रखना पैना फिर ठीक होवांगे। ते सतसंग जी धन गुरु हरकृष्ण साहब सच्चे पातशाह हर एक दे सिर दे उते हाथ रखदे ने। चेचक रूपी चेचक दी ओ जिहड़ी बीमारी सी ओ सारा रोग कट दिता, पर महाराज ने ओ बीमारी उस रोग नूं अपने शरीर उते लै लिया। 8 साल दी उम्र दे विच धन गुरु हरकृष्ण महाराज सचखंड गए ने। रोगियां दे रोग कट्टे गज के पढ़ो सारे, मेरा वैद गुरु गोविंदा, मेरा वैद वैद गुरु गोविंदा, रोगियां तो रोग कटदा प्यारे हो प्यारे हो, रोगियां तो रोग कटदा मेरा मथा टेकन वालिया नूं है कि 10 बज गए आ, दीवान की समाप्ति 10:30 या 11 बजे हो जाती होंगी है। छेती छेती कृपा करके मथा टेको, जिन्ना चिर संगत एकाग्रता बना के बहिंदी नहीं उन्ना चिर आनंद नहीं आ सकता। संगत विच आनंद उदो आउंदा जदो सारी संगत टिकी होवे, फिर एकाग्रता बनदी है, फिर कोई विचार करन दा जां सुनन दा आनंद आउंदा। जिन्ना चिर इदा मत्था टिकदा रहिंदा उन्ना चिर रौला भी जरूर पैंदा। इस करके भाई बहुत वड्डा पंडाल है, संगत मत्था टेकण वाली भी अजे बहुत ज्यादा, छेती छेती कृपा करके मथा टेक के जिथे किते भी जगह मिले प्यार नाल बैठो, थोड़ा जा जल्दी जल्दी नमस्कार करो तां जो एकाग्रता बने, एकाग्रता बनेगी तां ही आनंद आएगा।
मेरा वैद गुरु गोविंदा, मेरा वैद वैद गुरु गोविंदा, we
ਹਰ ਹਰ ਨਾਮ ਔਖਤ ਮੁਖ ਦੇਵੈ ਕੱਟ ਜਮ ਕੀ ਹੁੰਦਾ ਸੱਚੇ ਪਾਤਸ਼ਾਹ ਨਾਮ ਦੀ ਦਵਾਈ ਦੇ ਕੇ ਤਨ ਤੇ ਮਨ ਦੇ ਰੋਗਾਂ ਨੂੰ ਹੀ ਨਹੀਂ ਜਮਾਂ ਦੀਆਂ ਫਾਹੀਆਂ ਵੀ ਕੱਟ ਦਿੰਦੇ ਨੇ ਪਰ ਜੇ ਕੋਈ ਪਰਹੇਜ਼ ਰੱਖੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਆ ਸਿੱਖਾ ਪਰਹੇਜ਼ ਰੱਖਣਾ ਹੈ ਇਹਨਾਂ ਗੱਲਾਂ ਦਾ ਦੇਖੋ ਪਿਆਰਿਓ ਕੰਮ ਬੜਾ ਔਖਾ ਹੈ ਪਰ ਜਿਹੜਾ ਇਹਨਾਂ ਗੱਲਾਂ ਨੂੰ ਆਪਣੇ ਹਿਰਦੇ ਵਿੱਚ ਵਸਾਵੇ ਭਾਈ ਗੁਰਦਾਸ ਜੀ ਕਹਿੰਦੇ ਨੇ ਮੈਂ ਆਪਣੀ ਜਾਨ ਵੀ ਵਾਰ ਦਿਆਂ ਉਹ ਵੀ ਥੋੜੀ ਆ ਜਾਨ ਵਾਰ ਦਿਆਂ ਉਹ ਵੀ ਥੋੜੀ ਆ ਭਾਈ ਗੁਰਦਾਸ ਜੀ ਕਹਿੰਦੇ ਨੇ ਹੋਂ ਤਿਸ ਘੋਲ ਕਮਾਇਆ ਗੁਰਮਤ ਰਿਧ ਗਰੀਬੀ ਆਵ ਮੈਂ ਜਾਨ ਵਾਰ ਦਿਆਂ ਉਹਦੇ ਤੋਂ ਜਿੰਦ ਘੋਲ ਘੁਮਾ ਦਿਆਂ ਲੋਕ ਪੈਸੇ ਵਾਰਦੇ ਨੇ ਸਿਰ ਵਾਰਨੇ ਕਰਦੇ ਨੇ ਕਹਿੰਦੇ ਮੈਂ ਜਿੰਦ ਵਾਰ ਦਿਆਂ ਉਹਦੇ ਤੋਂ ਕਿਹਦੇ ਤੋਂ ਜਿਹਦੇ ਕੋਲ ਮਨ ਦੀ ਗਰੀਬੀ ਆ ਜਿਹੜਾ ਅਮੀਰ ਹੋ ਕੇ ਵੀ ਨੀਵਾਂ ਰਹਿੰਦਾ ਅਰਬਾਂਪਤੀ ਹੋ ਕੇ ਵੀ ਮਨ ਨੀਵਾਂ ਰੱਖਦਾ ਨਿਮਰਤਾ ਜਿਹਦੇ ਵੱਲੇ ਹਾਂ ਤਿਸ ਕੋਲ ਕਮਾਇਆ ਗੁਰਮਤ ਰਿਧਾ ਗਰੀਬੀ ਆਵੇ ਨਾਲ ਹੀ ਕਹਿੰਦੇ ਨੇ ਹਾਂ ਤਿਸ ਕੋਲ ਕਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ ਉਹਦੇ ਤੋਂ ਵੀ ਵਾਰ ਨੇ ਜਾਵਾਂ ਜਿਹੜਾ ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਵਿਖਾਣਾ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣ ਜਿਹੜਾ ਬਚਿਆ ਰਵੇ ਉਹਦੇ ਤੋਂ ਵੀ ਵਾਰਨੇ ਜਾਈਏ ਤੇ ਨਾਲ ਹੀ ਕਹਿੰਦੇ ਨੇ ਹਾਂ ਤਿਸ ਘੋਲ ਘੁਮਾਇਆ ਪਰ ਦਰਬੈ ਨੂੰ ਹੱਥ ਨਾ ਲਾਵੇ ਕਹਿੰਦੇ ਉਹਦੇ ਤੋਂ ਵੀ ਵਾਰਨੇ ਜਾਵਾਂ ਜਿਹੜਾ ਪਰਾਈ ਮਾਇਆ ਨੂੰ ਹੱਥ ਨਾ ਲਾਵੇ ਉਹਦੇ ਤੋਂ ਵੀ ਵਾਰਨੇ ਜਾਈਏ ਤੇ ਨਾਲ ਹੀ ਕਹਿੰਦੇ ਨੇ ਹਾਂ ਤਿਸ ਘੋਲ ਘੁਮਾਇਆ ਪਰ ਨਿੰਦਾ ਸੁਣ ਆਪ ਹਟਾਵੇ ਭਾਈ ਗੁਰਦਾਸ ਜੀ ਕਹਿੰਦੇ ਨੇ ਉਹਦੇ ਤੋਂ ਵੀ ਵਾਰਨੇ ਜਾਵਾਂ ਜਿਹਨੇ ਪਰਾਈ ਨਿੰਦਿਆ ਸੁਣਨ ਤੋਂ ਆਪਣੇ ਆਪ ਨੂੰ ਹਟਾ ਲਿਆ ਭਾਵ ਕਿ ਪਰਾਈ ਨਿੰਦਿਆ ਨਹੀਂ ਸੁਣਦਾ ਉਹਦੇ ਤੋਂ ਵੀ ਮੈਂ ਵਾਰਨੇ ਜਾਵਾਂ ਇੱਥੇ ਮੈਂ ਅਰਜ਼ ਕਰ ਦੇਣੀ ਚਾਹੁੰਦਾ ਸੱਚ ਨਿੰਦਿਆ ਨਹੀਂ ਹੁੰਦਾ ਫੁੱਲ ਨੂੰ ਫੁੱਲ ਕਹਿ ਦੇਣਾ ਕੰਡੇ ਨੂੰ ਕੰਡਾ ਕਹਿ ਦੇਣਾ ਇਹ ਨਿੰਦਿਆ ਨਹੀਂ ਫੁੱਲ ਨੂੰ ਕੰਡਾ ਕਹਿਣਾ ਤੇ ਕੰਡੇ ਨੂੰ ਫੁੱਲ ਕਹਿਣਾ ਇਹ ਨਿੰਦਿਆ ਹੁੰਦੀ ਹੈ ਗਲਤ ਕਹਿਣਾ ਜਿਹਦੇ ਵਿੱਚ ਸੱਚਾਈ ਹੋਵੇ ਕਿਸੇ ਦੀ ਗੱਲ ਸੱਚੀ ਹੋਵੇ ਉਹ ਤੁਸੀਂ ਕਹਿੰਦੇ ਉਹ ਨਿੰਦਿਆ ਨਹੀਂ ਹੁੰਦੀ ਆਪਣੇ ਕੋਲੋਂ ਬਣਾ ਕੇ ਵਧਾ ਕੇ ਕਹਿਣੀ ਤੇ ਫਿਰ ਅਸੀਂ ਉਹਨੂੰ ਸੁਣੀਏ ਇਹ ਨਿੰਦਿਆ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਹਾਂ ਤਿਸ ਘੋਲ ਕਮਾਇਆ ਪਰ ਨਿੰਦਾ ਸੁਣ ਆਪ ਹਟਾਵੇ ਹਾਂ ਤਿਸ ਘੋਲ ਕਮਾਇਆ ਥੋੜਾ ਸਮੇਂ ਥੋੜਾ ਹੀ ਖਾਵੇ ਉਦੋਂ ਤੋਂ ਵੀ ਮੈਂ ਵਾਰਨੇ ਜਾਵਾਂ ਪਰਹੇਜ਼ ਨੇ ਸਾਡੇ ਵਾਸਤੇ ਕਹਿੰਦੇ ਨੇ ਜੇ ਅੱਗੇ ਵਧਣਾ ਚਾਹੁੰਦਾ ਨਾ ਰੂਹਾਨੀਅਤ ਦੇ ਰਾਹ ਉੱਤੇ ਤੁਰ ਰਿਹਾ ਜੇ ਅੱਗੇ ਜਾਣਾ ਚਾਹੁੰਦਾ ਤੇ ਇਹਨਾਂ ਗੱਲਾਂ ਤੋਂ ਪਰਹੇਜ਼ ਰੱਖੀ ਹਾਂ ਤਿਸ ਘੋਲ ਕਮਾਇਆ ਥੋੜਾ ਸਮੇਂ ਥੋੜਾ ਹੀ ਖਾਵੇ ਗੁਰਮੁਖ ਸੋਈ ਸਹਿਜ ਸਮਾਵੇ ਉਹੀ ਅੱਗੇ ਜਾ ਸਕਦਾ ਜਿਹੜਾ ਇਹਦੇ ਤੋਂ ਬਚਿਆ ਰਹੇਗਾ ਪਰ ਬਚਣਾ ਹੈ ਬੜਾ ਔਖਾ ਜੇ ਸੰਗਤ ਕਰਦੇ ਰਹੀਏ ਫਿਰ ਬਚੇ ਰਹੀਦਾ ਪਾਣੀ ਮਿਲਦਾ ਰਵੇ ਫਸਲ ਨਹੀਂ ਮਰਦੀ ਤੇ ਜਦੋਂ ਪਾਣੀ ਨਾ ਮਿਲੇ ਫਿਰ ਫਸਲ ਮਰਨੀ ਸ਼ੁਰੂ ਹੋ ਜਾਂਦੀ ਹੈ ਸੰਗਤ ਕਰਦੇ ਰਹੀਏ ਫਿਰ ਰੰਗਤ ਚੜੀ ਰਹਿੰਦੀ ਹੈ ਮਨ ਪ੍ਰਭਾਵ ਕਬੂਲ ਦਾ ਅਸਰ ਹੁੰਦਾ ਤੇ ਜਦੋਂ ਸੰਗਤ ਕਰਨੀ ਛੱਡ ਦਿੰਦੇ ਆ ਤੇ ਫਿਰ ਓਦਾਂ ਹੀ ਹੋ ਜਾਈਦਾ ਧੰਨ ਗੁਰੂ ਹਰਿਕ੍ਰਿਸ਼ਨ ਮਹਾਰਾਜ ਨੇ ਨਾਮ ਦੀ ਐਸੀ ਦਵਾਈ ਦਿੱਤੀ ਤਨ ਮਨ ਦੇ ਰੋਗ ਲੋਕਾਂ ਦੇ ਠੀਕ ਕਰ ਦਿੱਤੇ ਸਾਰੇ ਮਹਾਰਾਜ ਦੇ ਗੁਣ ਗਾ ਰਹੇ ਨੇ ਚੇਚਕ ਦੀ ਬਿਮਾਰੀ ਮਹਾਰਾਜ ਨੇ ਆਪਣੇ ਸਰੀਰ ਉੱਤੇ ਲੈ ਲਈ ਇਹ ਹੁੰਦਾ ਸਾਧੂਆਂ ਦਾ ਕੰਮ ਗੁਰਮੁਖਾਂ ਦਾ ਕੰਮ ਗੁਰੂਆਂ ਦਾ ਕੰਮ ਦੁੱਖ ਆਪ ਲੈ ਲੈਣੇ ਤੇ ਲੋਕਾਂ ਦੀਆਂ ਝੋਲੀਆਂ ਵਿੱਚ ਸੁੱਖ ਪਾਉਣਾ ਸੁੱਖਾਂ ਦੀਆਂ ਦਾਤਾਂ ਬਖਸ਼ਣੀਆਂ ਇਸੇ ਕਰਕੇ ਦਾਸ ਤੁਹਾਡੇ ਚਰਨਾਂ 'ਚ ਹਮੇਸ਼ਾ ਅਰਜ਼ ਕਰਦਾ ਪਿਆਰਿਓ ਕਦੇ ਵੀ ਇਹ ਨਾ ਕਿਹਾ ਕਰੋ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਸਿੱਖੀ ਦਿੱਤੀ ਪੰਜ ਸਿਰ ਲੈ ਕੇ
ਇਹ ਨਹੀਂ ਕਹਿਣਾ ਚਾਹੀਦਾ ਕਦੇ, ਕਿਉਂਕਿ ਗੁਰੂ ਲੈਂਦਾ ਨਹੀਂ ਕੁਛ, ਜਿਹੜਾ ਲਵੇ ਉਹ ਗੁਰੂ ਕਹਿੰਦਾ ਹੋਇਆ। ਸਿੱਖ ਵੀ ਐਸਾ ਚਾਹੀਏ ਜੋ ਤਨ ਮਨ ਗੁਰ ਕੋ ਦੇ, ਸਿੱਖ ਚਾਹੀਦਾ ਜਿਹੜਾ ਤਨ ਮਨ ਗੁਰੂ ਨੂੰ ਦੇਣ ਵਾਲਾ ਹੋਵੇ, ਸਮਝੇ ਗੁਰੂ ਦਾ, ਤੇ ਨਾਲ ਹੀ ਗੁਰੂ ਵੀ ਐਸਾ ਚਾਹੀਏ ਜੋ ਸਿੱਖ ਕਾ ਕਛੂ ਨਾ ਲੇ। ਗੁਰੂ ਵੀ ਇਹੋ ਜਿਹਾ ਚਾਹੀਦਾ ਜਿਹੜਾ ਸਿੱਖ ਤੋਂ ਲਵੇ ਨਾ ਕੁਛ, ਏਦਾਂ ਦਾ ਗੁਰੂ ਚਾਹੀਦਾ। ਤੇ ਨਾ ਹੀ ਗੁਰੂ ਕਦੇ ਕੁਛ ਲੈਂਦਾ, ਜਿਹੜਾ ਲੈਣ ਵਾਲਾ ਹੋਵੇ ਉਹ ਗੁਰੂ ਹੀ ਨਹੀਂ ਹੁੰਦਾ। ਸਤਿਗੁਰੂ ਨਹੀਂ ਕੁਛ ਮੰਗਦੇ ਸਾਡੇ ਤੋਂ, ਅਸੀਂ ਆਪਣੀ ਮਰਜ਼ੀ ਨਾਲ ਅੱਜ ਭੇਟਾ ਦਿੰਦੇ ਹਾਂ, ਭਾਵੇਂ ਕੱਖ ਦਿਓ ਭਾਵੇਂ ਲੱਖ ਦਿਓ, ਇੱਥੇ ਮੁੱਲ ਦੀਆਂ ਥਾਲੀਆਂ ਨਹੀਂ ਮਿਲਦੀਆਂ ਵੀ 10 ਰੁਪਏ ਦਾ ਟੋਕਨ ਚਾਹੀਦਾ ਤੇ ਫਿਰ ਥਾਲੀ ਮਿਲੂ ਤੈਨੂੰ, ਏਦਾਂ ਦੀ ਗੱਲ ਨਹੀਂ। ਇੱਥੇ ਇੱਥੇ ਤੁਸੀਂ 10 ਰੁਪਏ ਦਿਓ ਭਾਵੇਂ ਨਾ ਦਿਓ, ਪ੍ਰਸ਼ਾਦਾ ਸ਼ਕਲ ਆਉਂਦੇ ਹੋਏ ਜਾਂਦਿਆਂ ਇੱਛਾ ਹੋਈ ਵਿੱਚ ਦੀ ਛਕਣਾ ਆਉਂਦਾ, ਕਈ ਵਿੱਚ ਦੀ ਵੀ ਉੱਠ ਉੱਠ ਕੇ ਜਾਂਦੇ, ਮੈਨੂੰ ਪਤਾ ਲੱਗਦਾ ਵਿੱਚ ਉੱਠ ਕੇ ਵੀ ਜਾ ਕੇ ਕਈ ਗੱਫਾ ਲਾਉਣ ਵਾਲੇ ਹੁੰਦੇ ਨੇ। ਕਾਰ ਸੇਵਾ ਵਾਲੇ ਬਾਬਿਆਂ ਲੰਗਰ ਲਾਇਆ ਖੁੱਲਾ ਚੱਲਦਾ, ਚਲੋ ਬਈ ਇੱਕ ਵਾਰੀ ਆਉਂਦਿਆਂ ਛਕ ਲਿਆ, ਇੱਕ ਵਾਰੀ ਵਿੱਚ ਹੀ ਛਕ, ਵਿੱਚ ਦੀ ਛਕ ਹੈ। ਕਈ ਬਹੁਤ ਹੀ ਹੁੰਦੇ ਨੇ ਜਾਣ ਲੱਗਿਆਂ ਫਿਰ ਕਹਿੰਦੇ ਚਲੋ ਲਾ ਲਓ ਗੱਫਾ, ਜਾਣ ਲੱਗਿਆਂ ਫਿਰ ਵੀ ਛਕਦੇ ਨੇ ਕਈ। ਇੱਥੇ ਗੁਰਮੁਖੋ ਮੰਗਿਆ ਨਹੀਂ ਜਾਂਦਾ ਕੁਛ, ਤੁਹਾਡੀ ਮਰਜ਼ੀ ਆ, ਕੱਖ ਦਿਓ ਲੱਖ ਦਿਓ। ਤੇ ਸਤਸੰਗਤ ਜੀ ਦਾਸ ਅਰਜ ਕਰ ਰਿਹਾ ਸੀ ਕਿ ਸੱਚੇ ਪਾਤਸ਼ਾਹ ਨੇ ਲਿਆ ਨੀ ਸਾਥੋਂ ਕੁਛ। ਆਪਾਂ ਕਹਿੰਦੇ ਆ ਸਿੱਖੀ ਸਿਰ ਦੇ ਕੇ ਲਈ ਆ ਸੀ, ਕਿੱਡਾ ਵੱਡਾ ਸਿੱਖ ਮਾਣ ਕਰਦੇ ਨੇ, ਕਿੱਡਾ ਉੱਚਾ ਬੋਲ ਆ ਵੀ ਅਸੀਂ ਤੇ ਸਿੱਖੀ ਸਿਰ ਦੇ ਕੇ ਲਈ ਆ। ਜਿਵੇਂ ਸਾਨੂੰ ਵੀ ਪੁੱਛੇ ਫਲਾਣਾ ਸਿਆ ਘਰ ਬੜਾ ਸੋਹਣਾ ਤੇਰਾ, ਅਸੀਂ ਆਖੀਏ ਘਰ ਐਵੇਂ ਥੋੜਾ ਲਿਆ, ਮੈਂ 10 ਲੱਖ ਲਾਇਆ, ਮੈਂ ਇਸ ਘਰ ਤੇ 5 ਲੱਖ ਲਾਇਆ। ਜੇ ਕੋਈ ਆਖੇ ਫਲਾਣਾ ਸਿਆ ਗੱਡੀ ਤੇਰੀ ਬੜੀ ਸੋਹਣੀ ਆ, ਅਸੀਂ ਆਖੀਏ ਐਵੇਂ ਥੋੜਾ ਲਈ ਆ, ਅਸੀਂ 1 ਲੱਖ ਲਾਇਆ। ਮੋਟਰਸਾਈਕਲ ਬੜਾ ਸੋਹਣਾ, 1,000 ਲਾਇਆ, ਐਵੇਂ ਥੋੜਾ ਲਿਆ, 1,000 ਲਾਇਆ। ਅਸੀਂ ਸਿੱਖ ਮਾਣ ਕਰਕੇ ਕਹਿੰਦੇ ਹਾਂ ਸਿੱਖੀ ਐਵੇਂ ਥੋੜਾ ਲਈ ਆ, ਸਿੱਖੀ ਅਸੀਂ ਸਿਰ ਦੇ ਕੇ ਲਈ ਆ। ਪਰ ਗੁਰਮੁਖੋ ਸਿਰ ਦਿੱਤੇ ਕਿੰਨੇ ਆ? ਸਿਰ ਦੇ ਕੇ ਤੇ ਅਸੀਂ ਕਹਿੰਦੇ ਹਾਂ ਵੀ ਸਿੱਖੀ ਲਈ ਆ, ਸਿਰ ਦਿੱਤੇ ਕਿੰਨੇ? ਅੱਗੋਂ ਸਾਡਾ ਜਵਾਬ ਹੋਏਗਾ, 5 ਪਿਆਰਿਆਂ ਨੇ ਸੀਸ ਦਿੱਤੇ ਤੇ ਸਿੱਖੀ ਫੇਰ ਲਈ। ਪਰ ਨਹੀਂ ਗੁਰਮੁਖੋ, ਜੇ ਕਿਸੇ ਦੁਕਾਨ ਉੱਤੇ ਸੌਦਾ ਲੈਣ ਵਾਸਤੇ ਜਾਓ, 500 ਦਾ ਨੋਟ ਫੜਾਓ, ਅਗਲਾ ਤੁਹਾਨੂੰ ਨਾਲੇ ਤੇ ਸੌਦਾ ਦੇ ਦੇਵੇ ਤੇ ਨਾਲੋ ਨਾਲੇ ਤੇਰਾ 500 ਮੋੜ ਕੇ ਦੇ ਦੇਵੇ, ਤੇ ਫਿਰ ਇਹ ਥੋੜਾ ਕਹੇਗਾ ਵੀ ਮੈਂ ਮੁੱਲ ਲੈ ਕੇ ਆਇਆ। ਤੈਨੂੰ ਕਹਿਣਾ ਪੈਣਾ ਵੀ ਦੁਕਾਨਦਾਰ ਨੇ ਬਖਸ਼ਿਸ਼ ਕੀਤੀ ਆ, ਉਹਨੇ ਮੇਰੇ ਤੇ ਕਿਰਪਾ ਕੀਤੀ ਆ। ਅਸੀਂ ਕਿਉਂ ਨੀ ਇਹ ਗੱਲ ਕਹਿੰਦੇ ਵੀ ਸਿੱਖੀ ਗੁਰੂ ਗੋਬਿੰਦ ਸਿੰਘ ਮਰ ਨੇ ਸਾਨੂੰ ਬਖਸ਼ੀ ਆ, ਅਸੀਂ ਕੌਣ ਆ ਸਿੱਖੀ ਲੈਣ ਵਾਲੇ? ਅਸੀਂ ਸਿੱਖੀ ਸਿਰ ਦੇ ਕੇ ਨਹੀਂ ਲਈ, ਪੰਜਾਂ ਨੇ ਸੀਸ ਦਿੱਤੇ ਸੀ, ਮਹਾਰਾਜ ਨੇ 5 ਦੇ 5 ਸੀਸ ਦੁਆਰਾ ਧੜਾ ਨਾਲ ਜੋੜ ਦਿੱਤੇ।
ਸਤਿ ਅਕਾਲ।
5 ਸੀਸ ਲਏ, 5 ਦੇ 5 ਸੀਸ ਧੜਾ ਨਾਲ ਜੋੜ ਦਿੱਤੇ, ਇਹ ਸਾਡੇ ਸਾਹਮਣੇ ਇਤਿਹਾਸ। ਤੇ ਗੁਰਮੁਖੋ ਸਿੱਖੀ ਦੀ ਦਾਤ ਦੇ ਦਿੱਤੀ, ਅੰਮ੍ਰਿਤ ਦੀ ਦਾਤ ਦੇ ਦਿੱਤੀ। ਭਾਈ ਦਇਆ ਸਿੰਘ ਦੇ ਨੇਤਰਾਂ ਚ ਜਲ ਆਇਆ, ਕਹਿੰਦੇ ਮਹਾਰਾਜ ਕਿੱਡੀ ਕਿਰਪਾ ਕੀਤੀ ਹੈ। ਮਹਾਰਾਜ ਕਹਿੰਦੇ ਕੀ ਹੋ ਗਿਆ? ਕਹਿੰਦੇ ਸੱਚੇ ਪਾਤਸ਼ਾਹ ਤੁਹਾਡੇ ਵਰਗਾ ਦਿਆਲੂ ਕੋਈ ਨਹੀਂ, ਵਾਹ ਲਾਰੀਆ ਰੰਗ ਵੀ ਚੜਾਤਾ ਤੇ ਲਿਆ ਵੀ ਕੁਛ ਨਹੀਂ, ਸਿੱਖੀ ਵੀ ਦੇ ਦਿੱਤੀ, ਸੀਸ ਵੀ ਮੋੜ ਦਿੱਤੇ। ਪਹਿਲਾਂ ਇਹਨਾਂ ਸਿਰਾਂ ਨੂੰ ਕੌਣ ਪੁੱਛਦਾ ਸੀ, ਹੁਣ ਤੇ ਸਤਿਕਾਰਯੋਗ ਬਣਾ ਕੇ ਮੋੜੇ ਨੇ। ਹਾਂ ਇਹ ਗੱਲ ਜ਼ਰੂਰ ਕਹਿ ਸਕਨੇ ਆ ਵੀ ਸਤਿਗੁਰ ਦੇ ਦਿੱਤੇ ਤੋਹਫੇ ਨੂੰ ਸੰਭਾਲਣ ਵਾਸਤੇ, ਸਤਿਗੁਰ ਦੀ ਅਮੋਲਕ ਬਖਸ਼ਿਸ਼ ਨੂੰ ਸੰਭਾਲਣ ਵਾਸਤੇ ਸਿੱਖਾਂ ਨੇ ਜ਼ਰੂਰ ਸਿਰ ਲਾ ਦਿੱਤੇ ਨੇ, ਸਿਰ ਲਾ ਦਿੱਤੇ ਵੀ ਦਾਤ ਨੂੰ ਅਸੀਂ ਸੰਭਾਲ ਕੇ ਰੱਖਣਾ ਹੈ। ਪਰ ਗੁਰੂ ਗੋਬਿੰਦ ਸਿੰਘ ਨੇ ਕੁਛ ਨਹੀਂ ਲਿਆ। ਸਾਨੂੰ ਕਦੇ ਵੀ ਇਹ ਸ਼ਬਦ ਨਹੀਂ ਵਰਤਣਾ ਚਾਹੀਦਾ ਸਿੱਖੀ ਅਸੀਂ ਸਿਰ ਦੇ ਕੇ ਲਈ। ਕੁਛ ਲੈਣਾ ਤੇ ਕੁਛ ਦੇਣਾ ਹੈ ਤੇ ਵਪਾਰੀਆਂ ਦਾ ਕੰਮ ਹੁੰਦਾ, ਗੁਰੂਆਂ ਦਾ ਨਹੀਂ। ਵਪਾਰੀ ਇਹ ਕੁਛ ਕਰਦੇ ਨੇ, ਕੁਛ ਲੈਂਦੇ ਨੇ ਕੁਛ ਦਿੰਦੇ ਨੇ। ਜੇ ਗੁਰੂ ਗੋਬਿੰਦ ਸਿੰਘ ਸਿਰ ਲੈ ਕੇ ਤੇ ਸਿੱਖੀ ਦਿੰਦੇ ਨੇ ਫਿਰ ਤੇ ਵਪਾਰੀ ਬਣ ਗਏ, ਫਿਰ ਤੇ ਬੜਾ ਮਹਿੰਗਾ ਸੌਦਾ ਕਰ ਦਿੱਤਾ। ਮਹਾਰਾਜ ਨੇ ਤੇਰੇ ਤੋਂ ਕੁਛ ਨਹੀਂ ਲਿਆ, ਦਿੱਤਾ ਹੀ ਦਿੱਤਾ ਸਾਨੂੰ। ਮਹਾਰਾਜ ਨੇ ਬੜਾ ਕੁਝ ਦਿੱਤਾ, 9.5 ਸਾਲ ਦੀ ਉਮਰ ਚ ਹੀ ਪਿਤਾ ਦੇ ਦਿੱਤਾ, ਫਿਰ ਆਨੰਦਪੁਰ ਸਾਹਿਬ ਦੇ ਦਿੱਤਾ ਸਿੱਖਾਂ ਨੂੰ, ਫਿਰ ਖਜ਼ਾਨੇ ਨਦੀਆਂ ਚ ਰੋੜੇ,
ਸੇਵਕ ਆਂਦੇ ਨੇ ਮਹਾਰਾਜ ਖਜ਼ਾਨਾ ਸੰਗਤ ਦਾ ਸੀ, ਮਹਾਰਾਜ ਕਹਿੰਦੇ ਮੇਰੇ ਸਿੱਖਾਂ ਨੂੰ ਕਿਸੇ ਹੋਰ ਰੂਪ ਚ ਮਿਲੇਗਾ।